ਗੁਰੂ ਰੁਪਿਆਰੀ ਸਾਧ ਸੰਗਤ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਭਾਈ ਸਾਹਿਬ ਭਾਈ ਵੀਰ ਸਿੰਘ ਜੀ ਦੀ ਅਮੋਲਕ ਲਿਖਤ ਅਰਸ਼ੀ ਪਰਉਪਕਾਰੀ ਦਾ ਦੂਸਰਾ ਭਾਗ। ਇੱਕ ਪੱਛਮੀ ਲੇਖਕ ਨੇ ਇੱਕ ਵਿਲੱਖਣ ਤਰ੍ਹਾਂ ਦੀ ਕਸਰ ਉਪਕਾਰ ਵਿੱਚ ਇੱਕ ਪੱਛਮੀ ਲੇਖਕ ਨੇ ਇੱਕ ਵਿਲੱਖਣ ਤਰ੍ਹਾਂ ਦੀ ਕਸਰ ਪਰਉਪਕਾਰ ਵਿੱਚ ਦਰਸਾਈ ਹੈ। ਉਹ ਇਹ ਹੈ ਕਿ ਦੁਖੀਆਂ ਨੂੰ ਸੁੱਖ ਦੇ ਕੇ ਅਸੀਂ ਬਾਜ਼ੇ ਵੇਲੇ ਉਹਨਾਂ ਦੀ ਪਾਪ ਕਰਨ ਦੀ ਸਤਿਆ ਵਧਾ ਦਿੰਦੇ ਹਾਂ, ਜਿਹੜੀ ਕਿ ਦੁਖੀ ਹੋਣ ਵੇਲੇ ਉਹਨਾਂ ਵਿੱਚ ਦੁੱਖਾਂ ਨੇ ਨੱਪ ਛੱਡੀ ਸੀ। ਉਸ ਵਿਦਵਾਨ ਲੇਖਕ ਨੇ ਇਸ ਗੱਲ ਨੂੰ ਨਿਦਰਸ਼ਨਾਂ ਦੀ ਸ਼ਕਲ ਵਿੱਚ ਇਉਂ ਵਰਣਨ ਕੀਤਾ ਹੈ। ਇੱਕ ਦਿਨ ਉਹ ਉੱਠੇ ਅਤੇ ਇੱਕ ਸ਼ਹਿਰ ਨੂੰ ਤੁਰ ਪਏ। ਇੱਕ ਵੱਡਾ ਮਹਿਲ ਸੀ, ਉਸ ਦੇ ਅੰਦਰ ਚਲੇ ਗਏ। ਸਾਰੇ ਸਮਾਨ ਉੱਥੇ ਭੋਗਾਂ ਦੇ ਅਤੇ ਰਜੋ ਗੁਣੀ ਰੰਗ ਦੇ ਸਨ। ਵੱਡੇ ਕਮਰੇ ਵਿੱਚ ਜਾਂ ਆਪ ਵੜੇ ਤਾਂ ਇੱਕ ਆਦਮੀ ਲਾਲ ਸ਼ਰਾਬ ਪੀ ਕੇ ਸਰੂਰ ਵਿੱਚ ਸੀ ਅਤੇ ਐਸ਼ ਇਸ਼ਰਤ ਵਿੱਚ ਗਲਤਾਨ ਸੀ। ਉਹ ਉਹਨਾਂ ਨੂੰ ਵੇਖ ਕੇ ਉੱਠਿਆ ਅਤੇ ਮੱਥਾ ਟੇਕਿਆ। ਉਹ ਪੁੱਛਣ ਲੱਗੇ ਤੂੰ ਕੌਣ ਹੈ? ਉਸ ਆਖਿਆ, ਮੈਂ ਉਹੀ ਹਾਂ ਜੋ ਇੱਕ ਕੋੜੀ ਮੰਗਤਾ ਹੁੰਦਾ ਸਾਂ ਅਤੇ ਤੁਸਾਂ ਨੇ ਮੈਨੂੰ ਆਪਣੇ ਆਤਮ ਬਲ ਨਾਲ ਨਵਾਂ ਨਰੋਵਾ ਕਰ ਦਿੱਤਾ ਸੀ। ਉਹਨਾਂ ਨੇ ਕਿਹਾ, ਫਿਰ ਤੂੰ ਇਹ ਕਿਸ ਤਰ੍ਹਾਂ ਦਾ ਜੀਵਨ ਬਸਰ ਕਰ ਰਿਹਾ ਹੈ? ਉਸ ਉੱਤਰ ਦਿੱਤਾ ਕਿ ਮੈਂ ਜੀਉ ਹੋਰ ਕਿਸ ਤਰ੍ਹਾਂ ਦਾ ਜੀਵਨ ਬਸਰ ਕਰਦਾ? ਤੁਸਾਂ ਮੈਨੂੰ ਰਾਜ਼ੀ ਜੋ ਕਰ ਦਿੱਤਾ ਸੀ ਅਤੇ ਭਾਗ ਜੋ ਲਾ ਦਿੱਤਾ ਸੀ। ਇਹ ਸੁਣ ਕੇ ਆਪ ਬਾਜ਼ਾਰ ਵਿੱਚ ਆਏ। ਉੱਥੇ ਇੱਕ ਮੁਟਿਆਰ ਵੇਖੀ, ਜਿਸ ਦੇ ਮਗਰ ਇੱਕ ਗੱਭਰੂ ਮੋਹ ਵਿੱਚ ਮੱਤਾ ਨਜ਼ਰ ਜਮਾਏ ਆ ਰਿਹਾ ਸੀ। ਇਸ ਨੂੰ ਆਪ ਜੀ ਨੇ ਪੁੱਛਿਆ, ਭਾਈ ਤੂੰ ਇਸ ਮਾੜੀ ਨਜ਼ਰ ਨਾਲ ਇਸ ਬੀਬੀ ਵੰਨੇ ਕਿਉਂ ਤੱਕਦਾ ਹੈ? ਗੱਭਰੂ ਨੇ ਉਹਨਾਂ ਨੂੰ ਪਛਾਣ ਲਿਆ ਅਤੇ ਆਖਿਆ, ਜੀਓ ਮੈਂ ਅੰਨਾ ਹੁੰਦਾ ਸਾਂ, ਤੁਸਾਂ ਹੀ ਤਾਂ ਮੈਨੂੰ ਆਪਣੀ ਆਤਮ ਸੱਤਿਆ ਨਾਲ ਨੈਣ ਬਖਸ਼ੇ ਸਨ, ਫਿਰ ਦੱਸੋ ਮੈਂ ਹੋਰ ਕਿਸ ਵੰਨੇ ਤੱਕਦਾ? ਫਿਰ ਆਪ ਨੇ ਉਸ ਮੁਟਿਆਰ ਨੂੰ ਆਖਿਆ, ਬੀਬੀਆ, ਕੀ ਪਾਪ ਦੇ ਰਾਹ ਬਿਨਾਂ ਹੋਰ ਕੋਈ ਰਾਹ ਨਹੀਂ ਤੇਰੇ ਟੁਰਨੇ ਲਈ? ਤਾਂ ਉਸ ਮੁਟਿਆਰ ਨੇ ਸਿਆਣ ਕੇ ਆਖਿਆ, ਜੀਓ ਤੁਸਾਂ ਹੀ ਤਾਂ ਮੇਰੇ ਪਾਪ ਬਖਸ਼ੇ ਸਨ, ਫਿਰ ਇਹੋ ਹੀ ਰਾਹ ਰਸਮਈ ਰਾਹ ਹੈ। ਫਿਰ ਆਪ ਸ਼ਹਿਰੋਂ ਬਾਹਰ ਨਿਕਲ ਗਏ ਤਾਂ ਸੜਕ ਦੇ ਕਿਨਾਰੇ ਗੱਭਰੂ ਰੋ ਰਿਹਾ ਸੀ। ਆਪ ਨੇ ਅੱਗੇ ਹੋ ਕੇ ਪੁੱਛਿਆ, ਤੂੰ ਕਿਉਂ ਪਿਆ ਰੋਣਾ ਹੈ? ਤਾਂ ਉਸ ਆਪ ਨੂੰ ਪਛਾਤਾ ਅਤੇ ਕਹਿਣ ਲੱਗਾ ਕਿ ਜੀਓ ਮੈਂ ਮਰ ਗਿਆ ਸਾਂ, ਤੁਸਾਂ ਹੀ ਤਾਂ ਮੈਨੂੰ ਮੁਰਦਿਆਂ ਵਿੱਚੋਂ ਜਿਵਾ ਲਿਆ ਸੀ, ਤਾਂ ਮੈਂ ਰੋਣ ਤੋਂ ਸਿਵਾ ਹੋਰ ਕੀ ਕਰਦਾ? ਇਸ ਦਾ ਭਾਵ ਇਹ ਨਿਕਲਿਆ ਕਿ ਜੇ ਕੋੜੀ ਨੂੰ ਅਤੇ ਅੰਨੇ ਆਦਕਾਂ ਨੂੰ ਤੰਦਰੁਸਤੀ ਨਾ ਮਿਲਦੀ ਤਾਂ ਉਹ ਪਾਪਾਂ ਵਿੱਚ ਪ੍ਰਵਿਰਤ ਨਾ ਹੁੰਦੇ, ਆਪਣੇ ਦੁੱਖਾਂ ਵਿੱਚ ਫਸੇ ਪਏ ਰਹਿੰਦੇ। ਪਰ ਗੁਰੂ ਸਾਹਿਬ ਫਰਮਾਉਂਦੇ ਹਨ, ਬ੍ਰਹਮ ਗਿਆਨੀ ਪਰਉਪਕਾਰ ਉਮਾਹਾ, ਅਤੇ ਬ੍ਰਹਮ ਗਿਆਨੀ ਕੀ ਸਭ ਉਪਰ ਮਾਇਆ। ਇਸ ਲਈ ਗੁਰਮਤ ਵਿੱਚ ਟੋਲੀਏ ਕਿ ਸਤਿਗੁਰਾਂ ਨੇ ਇਸ ਮੁਸ਼ਕਲ ਨੂੰ ਕਿਵੇਂ ਹੱਲ ਕੀਤਾ ਹੈ ਕਿ ਬ੍ਰਹਮ ਗਿਆਨੀ ਮਿਹਰ ਵੀ ਕਰੇ ਅਤੇ ਮਿਹਰ ਪਾ ਕੇ ਮਿਹਰ ਪਾਉਣ ਵਾਲੇ ਪਾਪਾਂ ਵਿੱਚ ਪ੍ਰਵਿਰਤ ਵੀ ਨਾ ਹੋਣ। ਇਸ ਪਰ ਇੱਕ ਵਾਰਤਾ ਹੈ ਜੋ ਸ਼੍ਰੀ ਗੁਰੂ ਨਾਨਕ ਦੇਵ ਜੀ ਦੇ ਜੀਵਨ ਵਿੱਚ ਹੋਈ ਹੈ, ਉਸ ਦੀ ਵਿਚਾਰ ਸਾਨੂੰ ਸਿੱਧੇ ਰਸਤੇ ਪਾ ਦੇਵੇਗੀ। ਉਹ ਇਸ ਪ੍ਰਕਾਰ ਹੈ। ਕੰਗਣਪੁਰ ਕਸੂਰ ਆਦਿ ਥਾਈਂ ਵਿਚਰਦੇ ਸ੍ਰੀ ਗੁਰੂ ਨਾਨਕ ਦੇਵ ਜੀ ਇੱਕ ਟਿਕਾਣੇ ਆਏ ਜਿਸ ਦਾ ਨਾਂ ਦੀਪਾਲਪੁਰ ਸੀ। ਇੱਥੇ ਨਗਰ ਵਿੱਚ ਸ੍ਰੀ ਜਗਤ ਤਾਰਕ ਜੀ ਨੂੰ ਕਿਸੇ ਰਹਿਣ ਨਾ ਦਿੱਤਾ। ਸਾਰੇ ਲੋਕਾਂ ਤੋਂ ਇਹ ਅਨਾਦਰ ਦਾ ਵਰਤਾਓ ਕਿਸ ਨਾਲ ਹੋਇਆ? ਜੋ ਅਰਸ਼ਾਂ ਦੇ ਸੁੱਖ ਛੱਡ ਕੇ ਇਸ ਦੁੱਖ ਭਰੇ ਸੰਸਾਰ ਵਿੱਚ ਆਏ ਜਗਤ ਨਿਸਤਾਰਨ ਲਈ। ਹਾਂ, ਜਿਸ ਨੇ ਇਸ ਲੋਕ ਤੇ ਗ੍ਰਹਿਸਥ ਦੇ ਸੁੱਖਾਂ ਦਾ ਵੀ ਤਿਆਗ ਕਰਕੇ ਦੇਸ਼ ਦੇਸ਼ ਦਾ ਫਿਰਨਾ ਤੇ ਪਰਦੇਸ਼ ਦੇ ਦੁੱਖਾਂ ਨੂੰ ਸਿਰ ਤੇ ਸਹਿਣਾ, ਜਗਤ ਨੂੰ ਸੁਮੱਤੇ ਲਾਉਣ ਲਈ ਖੁਸ਼ੀਆਂ ਨਾਲ ਸਿਰ ਚਾ ਲਿਆ ਸੀ। ਹਾਂ, ਜਿਸ ਨੇ ਇਸ ਲੋਕ ਤੇ ਗ੍ਰਹਿਸਥ ਦੇ ਸੁੱਖਾਂ ਦਾ ਵੀ ਤਿਆਗ ਕਰਕੇ ਦੇਸ਼ ਦੇਸ਼ ਦਾ ਫਿਰਨਾ ਤੇ ਪਰਦੇਸ਼ ਦੇ ਦੁੱਖਾਂ ਨੂੰ ਸਿਰ ਤੇ ਸਹਿਣਾ, ਜਗਤ ਨੂੰ ਸੁਮੱਤੇ ਲਾਉਣ ਲਈ ਖੁਸ਼ੀਆਂ ਨਾਲ ਸਿਰ ਚਾ ਲਿਆ ਸੀ। ਦੇਖੋ, ਉਸ ਮਹਾਂ ਉਪਕਾਰੀ ਨੂੰ ਰਹਿਣ ਬਸੇਰੇ ਲਈ ਥਾਂ ਨਹੀਂ ਮਿਲਦੀ। ਇਸ ਵੇਲੇ ਆ ਜਾਣ ਖਾਂ ਸ੍ਰੀ ਗੁਰੂ ਨਾਨਕ ਦੇਵ ਜੀ ਉਸੇ ਦੇਹ ਵਿੱਚ ਜੀਕੂ ਤਦੇ ਆਏ ਸਨ, ਤਾਂ ਦੇਖੋ ਚਰਨਾਂ ਤੋਂ ਸਦਕੇ ਹੋ ਜਾਈ ਅਸੀਂ ਸਾਰੇ। ਪਰ ਹਾਂ, ਉਸ ਵੇਲੇ ਵੀ ਅਸੀਂ ਹੀ ਸਾਂ, ਸਾਡੇ ਵਰਗੇ ਜੋ ਸਨ ਮਨਮਤੀ। ਹਾਂ, ਅਸੀਂ ਹੀ ਸਾਂ ਨਾ ਉਦੋਂ ਵੀ ਜੀਓ, ਅਸਾਂ ਨੇ ਰਹਿਣ ਬਸੇਰਾ ਨਾ ਦਿੱਤਾ ਜਗਤ ਸਵਾਮੀ ਨੂੰ, ਤਾਂ ਦੇਖੋ ਉਹ ਹਉਂ ਅਤੀਤ ਉਪਕਾਰੀ ਨਗਰੋਂ ਬਾਹਰ ਤੁਰ ਪਿਆ। ਲਿਖਿਆ ਹੈ, ਇੱਕ ਪੁਰ ਆਵਾ ਬਹੁਰ ਅਗਾਰੀ, ਜਾਏ ਪਹੁੰਚੈ ਤਾਹੇ ਮੰਜਾਰੀ, ਰਹਿਣ ਰਹਿਣ ਹਿਤ ਖੋਜਤ ਥਾਏ, ਜਿਨ ਕੀ ਨੇ ਬ੍ਰਹਿਮੰਡ ਬਣਾਏ, ਤਹਾਂ ਬਸੇਰਾ ਦੇਤ ਨ ਕੋਉ, ਬੈਠੇ ਜਹਾਂ ਉਠਾਵੈ ਸੋਹੂ, ਮਨਮਤੀ ਨਰਪਿਖ ਤੈ ਥਾਏ, ਪੁਰ ਤੇ ਵਹਿਰ ਪ੍ਰਭੂ ਪੁਨ ਆਏ। ਮਿਹਰਾਂ ਦੇ ਸਾਈਂ ਤੇ ਕਿਸੇ ਕੋੜੇ ਤਜਰਬੇ ਤੋਂ ਦੁੱਖ ਨਾ ਮੰਨਣ ਵਾਲੇ ਸਤਿਗੁਰੂ ਜੀ ਨਗਰੋਂ ਬਾਹਰ ਆ ਕੇ ਕੁਛ ਦੂਰ ਉਜਾੜ ਵਿੱਚ ਇੱਕ ਝੁੱਗੀ ਤੱਕ ਕੇ ਉੱਧਰ ਨੂੰ ਗਏ। ਇੱਥੇ ਇੱਕ ਕੋਹੜੀ ਰਹਿੰਦਾ ਸੀ। ਕੋਹੜੀ ਕੋਈ ਅਮੀਰ ਕੋਹੜੀ ਨਹੀਂ ਸੀ, ਪਰ ਮੰਗਤਾ ਕੋਹੜੀ ਸੀ। ਇਸ ਨੂੰ ਕੋਹੜੀ ਫਕੀਰ ਕਰਕੇ ਇਤਿਹਾਸ ਵਿੱਚ ਲਿਖਿਆ ਹੈ। ਇਸ ਦੇ ਦੁਆਰੇ ਜਿੱਥੇ ਕੋਈ ਮਨੁੱਖ ਕੀ ਕੋਈ ਜਾਂ ਜੀਵ ਜਨੋਰ ਵੀ ਨਹੀਂ ਸੀ ਫੜਕਦਾ। ਜਗਤ ਨਿਸਤਾਰਣ ਹਾਰ ਜਾ ਖੜੋਤਾ, ਅਤਿਥੀ ਵਾਂਗੂ ਹੋ ਕੇ ਉਸਨੂੰ ਜਗਤ ਨਿਸਤਾਰਣ ਹਾਰ ਜਾ ਖੜੋਤਾ ਅਤਿਥੀ ਵਾਂਗੂ ਹੋ ਕੇ ਉਸਨੂੰ ਆਖ ਅਤਿਥੀ ਵਾਂਗੂ ਹੋ ਕੇ ਉਸਨੂੰ ਆਖਦਾ ਹੈ, ਇਹ ਫਕੀਰ ਰਾਤ ਰਹਿਣ ਦੇ। ਚਿੜੀਆ ਰਹਿਣ ਬਸੇਰਾ ਭਾਈ, ਚਿੜੀਆ ਰਹਿਣ ਬਸੇਰਾ, ਭਲਕੇ ਉੱਠ ਪੰਨ ਪੈ ਜਾਣਾ, ਰਾਤ ਰਾਤ ਹੈ ਡੇਰਾ, ਡੇਰਾ ਨਹੀਂ ਸਰਾਏ ਚਲਦੀ, ਸਭ ਦਾ ਰਹਿਣ ਬਸੇਰਾ, ਹੈ ਗੁਜ਼ਾਰਨ ਇਹ ਪਲਕ ਝਲਕਦੀ, ਕਿਆ ਮੇਰਾ ਕਿਆ ਤੇਰਾ। ਖਿਆਲ ਕਰੋ, ਜਿਸ ਦੇ ਅੱਗੇ ਰਾਏ ਬੁਲਾਰ ਹੱਥ ਜੋੜ ਕੇ ਖੜੋਂਦਾ ਸੀ, ਅਤੇ ਜਿਸ ਦੇ ਜਗਤ ਯਾਤਰਾ ਆਰੰਭ ਕਰਨ ਵੇਲੇ ਦੌਲਤ ਖਾਂ ਲੋਧੀ ਦਿੱਲੀ ਦੇ ਪਾਤਸ਼ਾਹ ਦਾ ਭਰਾ ਅਤੇ ਸੁਲਤਾਨਪੁਰ ਦਾ ਸੂਬੇਦਾਰ ਤਰਲੇ ਕਰਦਾ ਸੀ ਕਿ ਮੈਂ ਕੋਈ ਸੇਵਾ ਕਰ ਸਕਾਂ। ਹਾਂ, ਜਿਸ ਦੇ ਅੱਗੇ ਰੋ ਰੋ ਕੇ ਸ਼ਿਵਨਾਭ ਰਾਜਾ ਆਖਦਾ ਸੀ, ਜਿਸ ਪ੍ਰਕਾਰ ਤੁਮ ਕਿਤਨੇ ਕੋਸਾ ਚਲ ਆਏ, ਨਿਜ ਦੇਨ ਭਰੋਸਾ। ਜਿਸ ਪ੍ਰਕਾਰ ਤੁਮ ਕਿਤਨੇ ਕੋਸਾ ਚਲ ਆਏ, ਨਿਜ ਦਿਨ ਭਰੋਸਾ, ਨਿਜ ਦੇਨ ਭਰੋਸਾ, ਤਿਸੀ ਪ੍ਰਕਾਰ ਰਹਿਣ ਅਬ ਕੀ ਜੈ, ਸਰਬ ਦੇਸ਼ ਉਪਦੇਸ਼ੈ ਦੀਜੇ। ਸਜਣੋ, ਉਹ ਗੁਰੂ ਜਿਸ ਦੇ ਕਦਮ ਧਰਨ ਦੀਆਂ ਥਾਵਾਂ ਉੱਤੇ ਤੁਸਾਂ ਨੇ ਅਣਗਿਣਤ ਧਨ ਲਾ ਕੇ ਮੰਦਰ ਪਾਏ ਹਨ, ਇਸ ਰਾਤ ਸਭ ਦੇ ਅਨਾਦਰ ਤੋਂ ਸ਼ਹਿਰੋਂ ਬਾਹਰ ਆ ਕੇ ਕੋੜੀ ਫਕੀਰ ਨੂੰ ਕਹਿੰਦਾ ਏ, ਇਹ ਫਕੀਰ ਰਾਤ ਰਹਿਣ ਦੇ। ਦੇਖਿਆ ਨੇ ਜਗਤ ਦਾ ਜਗਤ ਦੇ ਸਵਾਮੀ ਨਾਲ ਸਲੂਕ। ਉਹ ਕੋੜੀ ਫਕੀਰ ਅੱਗੋਂ ਬੋਲਿਆ, ਜੀ ਮੇਰੇ ਉਹ ਪਾਸੋਂ ਜਾਨਵਰ ਨੱਸਦੇ ਹਨ, ਜੀ ਮੇਰਿਓਂ ਪਾਸੋਂ ਜਾਨਵਰ ਨੱਸਦੇ ਹਨ, ਪਰ ਖੁਦਾਏ ਦਾ ਕਰਮ ਹੋਆ ਹੈ ਜੋ ਆਦਮੀ ਦੀ ਸੂਰਤ ਨਜ਼ਰ ਆਈ ਹੈ। ਇਸ ਪਾਤਕ ਤੋਂ ਪੰਛੀ ਡਰਦੇ, ਫਟਕੇ ਕੋਈ ਨਾ ਨੇੜੇ, ਦੂਰੋਂ ਮਿਰਗ ਤੱਕ ਉੱਠ ਭੱਜਣ, ਵਣ ਨਾ ਸਾਡੇ ਖੇੜੇ। ਵਗ ਨਗਰ ਦੇ ਦੂਰ ਵਿੱਥ ਤੋਂ ਲੰਘ ਘਰਾਂ ਨੂੰ ਜਾਵਣ, ਭਲਾ ਮਾਨੁੱਖ ਕਾਸ ਨੂੰ ਸਾਡੇ ਆ ਕੇ ਫੇਰਾ ਪਾਵਣ। ਅੱਜ ਕੋਈ ਇਹ ਕਹਿੰਦਾ ਆਇਆ ਚਿੜੀਆ ਰਹਿਣ ਬਸੇਰਾ, ਮੈਂ ਕੋੜੀ ਦੀ ਝੁੱਗੀ ਅੰਦਰ ਕਰਨਾ ਚਾਹੇ ਡੇਰਾ, ਜਾਂ ਮੈਂ ਸੁੱਤਾ ਸੁਪਨੇ ਵੇਖਾਂ, ਜਾਂ ਪੁਨ ਮੇਰੇ ਬੋਲਣ, ਜਾਂ ਕੋਈ ਸਰਕਾਰੋਂ ਆਇਆ ਝੁੱਗਾ ਮੇਰਾ ਫੋਲਣ। ਪਰ ਹੈ ਸਦ ਕਟਕਦੀ ਪਿਆਰੀ ਮਿੱਠੀ ਅਤ ਰਸੀਲੀ, ਦਿਸੈ ਸੂਰਤ ਪਿਆਰ ਭਰੀ ਹੈ ਮੋਹਣੀ ਛੈਲ ਛਬੀਲੀ। ਤੁੱਠਾ ਅੱਜ ਖੁਦਾ ਹੈ ਮੈਂ, ਪਰ ਸੂਰਤ ਆਦਮ ਡਿੱਠੀ, ਮੂਰਤ ਦੇਵ ਫਰਿਸ਼ਤਿਓਂ ਸੋਹਣੀ, ਪਿਆਰੀ ਤੇ ਅਤ ਮਿੱਠੀ। ਜੀ ਆਇਆਂ ਨੂੰ ਸਦਕੇ ਆਇਆਂ, ਜਾਨ ਨਿਮਾਣੀ ਘੋਲੀ, ਸਖਣੀ ਜਿੰਦ ਵਾਰ ਨੇ ਕੀਤੀ, ਰੁੱਲ ਚੁੱਕੀ ਲੈ ਰੋਲੀ। ਤਦ ਇਹ ਆਦਰ ਤੇ ਸਵਾਗਤ ਦੇ ਵਾਕ ਪਾ ਕੇ ਗੁਰੂ ਬਾਬਾ ਉੱਥੇ ਟਿਕ ਗਿਆ। ਹਾਂ, ਜਗਤ ਪਿਤਾ ਜੀ ਸਾਰੀ ਰਾਤ ਆਪਣੇ ਰੰਗ ਵਿੱਚ ਰਹੇ, ਕੁਸ਼ਤੀ ਰਾਤ ਹਾਏ ਹਾਏ ਕਰਕੇ ਵਿਲਪਦਾ ਰਿਹਾ। ਇਸ ਕੁਸ਼ਤੀ ਦਾ ਕੁਛ ਦੇਖ ਕੇ ਅਤੇ ਵਿਰਲਾਪ ਸੁਣ ਕੇ ਗੁਰੂ ਜੀ ਦੇ ਮਨ ਮਿਹਰ ਆਈ। ਜੀ ਕੀਤਾ ਕਿ ਇਸ ਦਾ ਰੋਗ ਗਵਾ ਦੇਈਏ, ਜੀ ਕੀਤਾ ਕਿ ਇਸ ਦਾ ਰੋਗ ਗਵਾ ਦੇਵੀਏ ਜੋ ਸੁਖੀ ਹੋ ਜਾਵੇ। ਤਾਂ ਆਪ ਦਇਆ ਦੇ ਘਰ ਵਿੱਚ ਆ ਕੇ ਬੋਲੇ, ਹੇ ਫਕੀਰ ਤੂੰ ਕਿਉਂ ਵਿਲਪਦਾ ਹੈ? ਫਕੀਰ, ਹੇ ਮੇਰੇ ਘਰ ਆਏ ਮਿਹਰਾਂ ਵਾਲੇ ਸਾਈਂ, ਲੋਕ ਰੋਵਾਂ ਨਾ, ਫਕੀਰ ਹੇ ਮੇਰੇ ਘਰ ਆਏ ਮਿਹਰਾਂ ਵਾਲੇ ਸਾਈਂ, ਲੋਕ ਰੋਵਾਂ ਨਾ ਵਿਲਪਾਂ ਨਾ ਅਤੇ ਕੀ ਕਰਾਂ? ਇੱਕ ਤਾਂ ਇਹ ਆਪਣਾ ਰੋਗ ਵੇਖ ਕੇ ਝੁਰਦਾ ਰੋਂਦਾ ਹਾਂ, ਦੂਜੇ ਆਪਣੇ ਐਸ਼ਵਰਜ ਨੂੰ ਯਾਦ ਕਰਦਾ ਹਾਂ ਜਦੋਂ ਪਦਾਰਥ ਤੇ ਐਸ਼ਾਂ ਸਨ, ਉਹ ਵਸਤਾਂ ਕਿੱਥੇ ਗਈਆਂ, ਉਹ ਦਿਨ ਕਿੱਥੇ ਗਏ। ਰੋਂਦਾ ਹਾਂ ਉਹਨਾਂ ਸਾਕਾਂ ਅਤੇ ਮਿੱਤਰਾਂ ਨੂੰ ਜੋ ਭਵਨ ਪਰਸਦੇ ਸਨ ਮੇਰੇ ਤਦੋਂ, ਪਰ ਰੋਗੀ ਹੋਇਆਂ ਤੱਕ ਦਿੱਤਾ ਸਭ ਨੇ ਮੈਨੂੰ ਕਰੋ। ਰੋਂਦਾ ਹਾਂ ਕਿ ਹੁਣ ਮੈਂ ਐਸਾ ਬੁਰਾ ਹੋ ਗਿਆ ਹਾਂ ਕਿ ਨਗਰ ਵਿੱਚ ਕੋਈ ਸੜਕ 'ਤੇ ਵੀ ਨਹੀਂ ਪੈਣ ਦਿੰਦਾ ਮੈਨੂੰ। ਵਿਲਪਦਾ ਹਾਂ ਕਿ ਕਦੇ ਮਨੁੱਖ ਜਨੌਰ ਪੰਛੀ ਵੀ ਮੇਰੇ ਇੱਥੇ ਫੇਰਾ ਨਹੀਂ ਪਾਉਂਦੇ, ਇਕੱਲ ਵੱਡ ਵੱਡ ਖਾਂਦੀ ਏ। ਹੇ ਸਾਈਂ ਦੇ ਸਵਾਰੇ, ਤੂੰ ਧਨ ਹੈ ਜਿਸ ਨੂੰ ਮੇਰੇ 'ਤੇ ਦਇਆ ਆਈ ਹੈ। ਇਕੱਲ ਜਗਤ ਵਿੱਚ ਸਭ ਤੋਂ ਵੱਡਾ ਦੁੱਖ ਹੈ, ਸਭ ਤੋਂ ਵੱਡੀ ਸਜ਼ਾ ਹੈ। ਮੇਰੇ ਤੋਂ ਪੁੱਛੋ ਕੋਈ ਆ ਕੇ ਕਿ ਜਿਸ ਦੇ ਹੱਡ ਵਰਤੀ ਹੈ ਕਿ ਇਕੱਲ ਸਭ ਨਰਕਾਂ ਤੋਂ ਵੱਡਾ ਨਰਕ ਹੈ ਕਿ ਨਹੀਂ? ਜਿਨ੍ਹਾਂ ਨੂੰ ਕਦੇ ਇਕੱਲ ਵਾਪਰੇ ਉਹ ਇਸ ਦੇ ਦੁੱਖ ਨੂੰ ਸਮਝ ਸਕਦੇ ਹਨ। ਫਿਰ ਉਹ ਇਕੱਲ ਸਾਈਂ ਜੀਓ ਬੜੀ ਬੁਰੀ ਹੁੰਦੀ ਹੈ ਕਿ ਜੋ ਜਗਤ ਦੇ ਸੂਗ ਨਾਲ ਕਿਸੇ ਦੁਖੀਏ ਦਰਦ ਰੰਜਾਣੇ ਨੂੰ ਦਿੱਤੀ ਹੋਵੇ। ਇਸ ਕਰਕੇ ਮੇਰਾ ਮਨ ਬਾਰੰਬਾਰ ਤਪਦਾ ਹੈ। ਇਹ ਸਭ ਜਾਣਦਾ ਹਾਂ ਅਤੇ ਵਾਰੋ ਵਾਰ ਚਿੰਤਨ ਕਰਦਾ ਹਾਂ ਅਤੇ ਵਾਰੰਵਾਰ ਮਨ ਸੜਦਾ ਅਤੇ ਭੁੱਜਦਾ ਹੈ। ਜਾਣਦਾ ਹਾਂ ਕਿ ਇਹ ਤਪਣਾ ਸੜਨਾ ਬਿਰਥਾ ਹੈ, ਇਹ ਨਿਰਾ ਖਪਣਾ ਹੈ, ਪਰ ਇਹ ਖਪਣਾ ਛੁੱਟਦਾ ਨਹੀਂ। ਜਿਵੇਂ ਰੋਇਆ ਪੀੜ ਨਹੀਂ ਹਟ ਜਾਇਆ ਕਰਦੀ, ਪਰ ਪੀੜ ਵੇਲੇ ਰੋਣ ਹੀ ਇੱਕ ਮਨ ਦਾ ਆਸਰਾ ਹੋ ਜਾਂਦਾ ਹੈ। ਸੋ ਇਹ ਬੇਕਾਰ ਭੋਜਣਾ ਖਪਣਾ ਮੇਰਾ ਸੁਭਾਅ ਪੈ ਗਿਆ ਹੈ। ਫਿਰ ਕਦੇ ਸੋਚਦਾ ਹਾਂ ਕਿ ਖਬਰੇ ਮੇਰੀ ਪੁਕਾਰ, ਮੇਰਾ ਵਿਰਲਾਪ ਸੁਣਿਆ ਜਾਵੇ ਤਾਂ ਕੋਈ ਢੋਈ ਮਿਲੇ। ਸ੍ਰੀ ਗੁਰੂ ਜੀ, ਬਹੁਤਾ ਬੋਲਣਾ ਅਤੇ ਝੱਖਣਾ ਤਾਂ ਖਪਣਾ ਹੀ ਆਉਂਦਾ ਹੈ, ਕਿਉਂਕਿ ਜਿਸ ਅੱਗੇ ਬੋਲਣਾ ਹੈ ਉਹ ਤਾਂ ਬਿਨ ਬੋਲੇ ਹੀ ਸਭ ਕੁਝ ਜਾਣਦਾ ਹੈ। ਜਿਹੇ ਦੁਖੀਏ ਮਨ ਵਿੱਚ ਕੋਈ ਸੋਚ ਹੋਵੇ ਤੇ ਉਸ ਤੇ ਕੋਈ ਡੂੰਘੀ ਅਰਦਾਸ ਹੋਵੇ ਤਾਂ ਚੁੱਪ ਕੇ ਉੱਚੀ ਕੀਤੀ ਅਰਦਾਸ ਪਹੁੰਚਦੀ ਹੈ ਤੇ ਉਹ ਦਾਤਾ ਸੁਣਦਾ ਹੈ। ਪਰ ਤੱਪਣ ਨਾਲ, ਖੱਪਣ ਨਾਲ, ਬਹੁਤ ਵਿਅਰਥ ਬੋਲਣ ਨਾਲ ਤਾਂ ਆਪ ਹੀ ਜੀਵ ਲੁੱਝਦਾ ਹੈ। ਸੇਧ ਬਧੇ ਬਿਨਾਂ ਤਾਂ ਮਨੋ ਹੋ ਕੇ ਅਰਦਾਸ ਕੀਤੇ ਬਿਨਾਂ ਬਹੁਤ ਬੋਲਣਾ ਵਿਅਰਥ ਹੀ ਜਾਂਦਾ ਹੈ, ਸਗੋਂ ਮਨ ਦੀ ਪੀੜਾ ਵੱਧਦੀ ਹੈ। ਕੁਸ਼ਟੀ ਫਿਰ ਭਲੇ ਪੁਰਖ ਜੀਓ ਜੀ ਫਿਰ ਭਲੇ ਪੁਰਖ ਜੀਓ ਜੀ ਮੈਂ ਕੀ ਕਰਾਂ, ਕਿਵੇਂ ਇਸ ਕੁਸ਼ਟ ਦਾ ਕਸ਼ਟ ਦੂਰ ਹੋਵੇ। ਗੁਰੂ ਜੀ ਉਸਦੀ ਮਨ ਵਿੱਚ ਸੇਧ ਬਣ ਕਿ ਜਿਸਨੇ ਤੇਰੇ ਅੰਗ, ਅੱਖ, ਕੰਨ, ਨੱਕ ਬਣਾਏ ਸਨ, ਜਿਸਨੇ ਜੀਭ ਮਿੱਠਾ ਬੋਲਣ ਲਈ ਦਿੱਤੀ ਸੀ, ਜਿਸਨੇ ਇਹਨਾਂ ਅੰਗਾਂ ਵਾਲਾ ਸਰੀਰ ਰਚ ਕੇ ਇਸ ਵਿੱਚ ਮਨ ਜੈਸੇ ਅਦਭੁਤ ਇੰਦਰੀਆਂ ਦੇ ਸਰਦਾਰ ਨੂੰ ਪਾ ਕੇ ਜਠਰ ਅਗਨੀ ਵਿੱਚ ਤੈਨੂੰ ਰੱਖ ਕੇ ਤੇਰੀ ਰਚਨਾ ਰਚੀ ਸੀ, ਔਰ ਉਸ ਅਗਨੀ ਨੇ ਤੇਰੀ ਪਾਲਣਾ ਕੀਤੀ ਸੀ, ਪਰ ਆਪਣੇ ਦਾਹ ਧਰਮ ਨੂੰ ਪਰ ਆਪਣੇ ਦਾਹ ਧਰਮ ਨੂੰ ਤੇਰੇ 'ਤੇ ਨਹੀਂ ਸੀ ਵਰਤਿਆ। ਭਾਵ ਇਹ ਹੈ ਕਿ ਉਸ ਰਚਣਹਾਰ ਦੀ ਖੂਬੀ ਹੈ ਕਿ ਦਾਹ ਸ਼ਕਤੀ ਵਾਲੇ ਟਿਕਾਣੇ ਰੱਖ ਕੇ ਤੈਨੂੰ ਬਣਾਇਆ ਹੈ, ਪਰ ਉਸ ਦੀ ਨਿੱਘ ਸ਼ਕਤੀ ਤੋਂ ਤੇਰੀ ਸਾਜਨਾ ਦਾ ਕੰਮ ਤਾਂ ਲਿਆ, ਪਰ ਦਾਹ ਸ਼ਕਤੀ ਤੋਂ ਤੇਰੀ ਰੱਛਿਆ ਕੀਤੀ। ਭਾਵ ਜਠਰ ਅਗਨੀ ਤੋਂ। ਹਾਂ, ਜਿਸ ਰਚਣਹਾਰ ਨੇ ਐਸਾ ਸਰੀਰ ਤੇ ਮਨ ਰਚ ਕੇ ਉਸਦੀ ਜੀਵਨ ਕਲਾ ਦੇ ਜਾਰੀ ਰਹਿਣ ਲਈ ਉਸ ਵਿੱਚ ਹਵਾ ਵਜਾ ਦਿੱਤੀ, ਹਵਾ ਫੂਕ ਦਿੱਤੀ ਕਿ ਤੇਰੇ ਸਵਾਸ ਚੱਲ ਪਏ, ਉਹਨਾਂ ਸਵਾਸਾਂ ਦੇ ਆਸਰੇ ਤੂੰ ਜੀਵਨ ਪਾ ਲਿਆ ਤੇ ਤੇਰਾ ਜੀਵਨ ਇੱਕ ਜਾਰੀ ਰਹਿਣ ਵਾਲੀ ਕਲਾ ਹੋ ਗਈ। ਤਦ ਉਸ ਰਚਣਹਾਰ ਨੇ ਆਖਿਆ, ਤੂੰ ਜਗਤ ਵਿੱਚ ਵਿਚਰ, ਪਰ ਯਾਦ ਰੱਖ ਕਿ ਮੈਂ ਸਭ ਥਾਈਂ ਮੌਜੂਦ ਹਾਂ। ਭਾਵ ਜਿਸਨੇ ਆਪਣੇ ਸਾਰੇ ਵਿਆਪਕ ਹੋਣ ਦਾ ਪਤਾ ਦੇ ਦਿੱਤਾ ਤੇ ਕਿਹਾ ਕਿ ਵਿਚਰ, ਪਰ ਮੈਨੂੰ ਵੇਖ, ਪਰ ਤੂੰ ਜੰਮ ਕੇ ਪਹਿਲਾਂ ਮਾਂ ਪਿਓ ਦੇ ਮੋਹ ਵਿੱਚ ਪੈ ਗਿਆ, ਫਿਰ ਇਸਤਰੀਆਂ ਦੀ ਪ੍ਰੀਤ ਵਿੱਚ ਲਪਟ ਗਿਆ ਤੇ ਨਾਨਾ ਪ੍ਰਕਾਰ ਦੇ ਇੰਦਰੇ ਰਸਾਂ ਵਿੱਚ ਲੱਗ ਗਿਆ। ਤਾਂ ਉਹ ਬਾਣੀ ਜੋ ਰਚਣਹਾਰ ਨੇ ਤੈਨੂੰ ਕਹੀ ਸੀ ਕਿ ਮੈਂ ਹਰ ਥਾਂ ਮੌਜੂਦ ਹਾਂ, ਮੈਨੂੰ ਵੇਖੀ, ਉਹ ਤੂੰ ਭੁੱਲ ਗਿਆ। ਇਸ ਲਈ ਸਮਝ ਲੈ ਕਿ ਉਸ ਨੂੰ ਭੁੱਲ ਕੇ ਤੂੰ ਭੋਗਾਂ ਅਤੇ ਵਿਕਾਰਾਂ ਵਿੱਚ ਪੈ ਗਿਆ। ਵਿਕਾਰ ਕਾਲਕ ਹਨ, ਦਾਗ ਲਾਉਂਦੇ ਹਨ, ਇੱਕ ਦਾਗ ਸਰੀਰਕ ਰੂਹ ਨੂੰ ਵੀ ਰੂਹ ਨੂੰ ਲੱਗਦੇ ਹਨ, ਇੱਕ ਸਰੀਰ ਨੂੰ ਇੱਕ ਦਾਗ ਸਰੀਰਕ ਰੂਹ ਨੂੰ ਲੱਗਦੇ ਹਨ, ਇੱਕ ਸਰੀਰ ਨੂੰ ਸਰੀਰ ਦੇ ਦਾਗ ਰੋਗ ਹਨ, ਸੋ ਵਿਕਾਰਾਂ ਵਿੱਚ ਲੱਗ ਕੇ ਤੂੰ ਪੱਕਾ ਰੋਗੀ ਯਾਨੀ ਕੁਸ਼ਟੀ ਹੋ ਗਿਆ ਤੇ ਵਿਰਲਾਪ ਤੇਰੇ ਪੱਲੇ ਪੈ ਗਿਆ। ਇਹ ਭਾਈ ਤੇਰੇ ਸਰੀਰ ਦਾ ਹਾਲ ਹੋਇਆ ਹੈ। ਹੁਣ ਤੂੰ ਆਪਣੀ ਰੂਹ ਦਾ ਹਾਲ ਸੁਣ ਲੈ, ਅਰਥਾਤ ਜੋ ਸਰੀਰ ਦੇ ਅੰਦਰ ਤੇਰਾ ਆਪਾ ਹੈ ਉਸਦਾ ਸੁਣ ਕੀ ਹਾਲ ਹੋਇਆ ਹੈ। ਉਹ ਜੋ ਤੂੰ ਮੋਹੋਂ ਪ੍ਰੀਤ ਵਿੱਚ ਆ ਕੇ ਖੋਟੇ ਖੋਟੇ ਕਰਮ ਕੀਤੇ ਸੇ, ਉਹਨਾਂ ਦਾ ਇੱਕ ਅਸਰ ਤਾਂ ਇਹ ਸੀ ਕਿ ਜੋ ਤੇਰੇ ਵਿਕਾਰਾਂ ਦੇ ਨਿਸ਼ਾਨਾ ਬਣੇ। ਭਾਵ ਜਿਨ੍ਹਾਂ ਨਾਲ ਤੂੰ ਭੋਗ ਵਿਲਾਸ ਕੀਤੇ ਸੇ ਸੋ ਤੇਰੇ ਕੁਸੰਗ ਨਾਲ ਡੁੱਬੇ ਤੇ ਤੂੰ ਉਹਨਾਂ ਦੇ ਕੁਸੰਗ ਨਾਲ ਡੁੱਬਾ। ਦੂਜੇ ਤੇਰੇ 'ਤੇ ਦੋ ਅਸਰ ਪਏ, ਇੱਕ ਤਾਂ ਸਰੀਰ ਰੋਗੀ ਹੋ ਕੇ ਤੂੰ ਤਿਤਕਾਰਿਆ ਗਿਆ ਅਤੇ ਤੇਰੇ ਵਿਰਲਾਪ ਪੱਲੇ ਪਿਆ। ਦੂਸਰੇ ਜੋ ਅਸਰ ਤੇਰੇ ਅੰਦਰ ਪਿਆ ਸੋ ਤੂੰ ਗੌਲ ਹੀ ਨਹੀਂ ਰਿਹਾ ਉਹ ਹੈ ਕਿ ਤੇਰੇ ਅੰਦਰਲੇ ਨੂੰ ਉਹਨਾਂ ਕਰਮਾਂ ਦੇ ਉਹਨਾਂ ਦੋਸ਼ਾਂ ਦੇ ਦਾਗ ਪੈ ਗਏ ਹਨ। ਜਦੋਂ ਤੂੰ ਮਰ ਕੇ ਅੱਗੇ ਜਾਵੇਂਗਾ ਤਾਂ ਉਹ ਦੋਸ਼ਾਂ ਦੇ ਦਾਗ ਤੇਰੇ ਉਸ ਵੇਲੇ ਦੇ ਮੂੰਹ 'ਤੇ ਲੱਗੇ ਹੋਏ ਹੋਣਗੇ। ਜਿਸ ਤਰ੍ਹਾਂ ਤੈਨੂੰ ਇੱਥੇ ਸਭਾ ਪਰੇ ਕਿ ਬਰਾਦਰੀ ਵਿੱਚ ਕੋਈ ਨਹੀਂ ਬੈਠਣ ਦਿੰਦਾ, ਇਸੇ ਤਰ੍ਹਾਂ ਉਹਨਾਂ ਦਾਗਾਂ ਦੇ ਕਾਰਨ ਉੱਥੇ ਕਿ ਜਿਸ ਨੂੰ ਦਰਗਾਹ ਕਹਿੰਦੇ ਹਨ ਤੈਨੂੰ ਕੋਈ ਨਹੀਂ ਬੈਠਣ ਦੇਵੇਗਾ। ਇਹ ਜਿਵੇਂ ਸਰੀਰ ਨੂੰ ਕੁਸ਼ਟ ਦੇ ਜ਼ਖਮਾਂ ਰੂਪੀ ਦਾਗ ਹਨ, ਤਿਵੇਂ ਤੇਰੇ ਭਾਵਰ ਨੂੰ ਜਾਂ ਲਿੰਗ ਸਰੀਰ ਨੂੰ ਜਾਂ ਉਸ ਅੰਦਰਲੇ ਨੂੰ ਕਿ ਜਿਸਨੇ ਸਰੀਰ ਦੇ ਮਰਨ ਮਗਰੋਂ ਨਿਕਲਣਾ ਹੈ ਉਸ ਪਰ ਕੀਤੇ ਦੋਸ਼ਾਂ ਦੇ ਇਸ ਤਰ੍ਹਾਂ ਦੇ ਦਾਗ ਹੋਣਗੇ ਕਿ ਜਿਨ੍ਹਾਂ ਕਰਕੇ ਉੱਥੇ ਵੀ ਤੈਨੂੰ ਧੋਈ ਨਾ ਮਿਲੇਗੀ। ਦਰਗਾਹ ਵਿੱਚ ਵੀ ਤੈਨੂੰ ਕੋਲ ਨਹੀਂ ਬੈਠਣ ਦੇਵਣਗੇ। ਇਹ ਵਾਕ ਸੁਣ ਕੇ ਕੋਹੜੀ ਕੰਬਿਆ। ਉਸਨੂੰ ਆਪਣੇ ਕੀਤੇ ਕਰਮਾਂ ਦੀ ਪੂਰੀ ਸੋਝੀ ਆਈ। ਪੈ ਛਾਇਆ ਕਿ ਹੈ, ਮੈਂ ਤਾਂ ਹੁਣ ਦੇ ਕਸ਼ਟ ਨੂੰ ਰੋਂਦਾ ਸਾਂ ਅਤੇ ਇਸ ਪਾਸੇ ਤਾਂ ਮੇਰਾ ਧਿਆਨ ਹੀ ਨਹੀਂ ਸੀ ਕਿ ਮੇਰੀ ਰੂਹ ਵੀ ਕਲੰਕਤ ਹੋ ਗਈ ਹੈ ਅਤੇ ਮੇਰੇ ਲਈ ਦੁੱਖ ਸਦਾ ਦਾ ਦੁੱਖ ਹੋ ਗਿਆ ਹੈ। ਇਸ ਭੈਣ ਨੇ ਵੈਰਾਗ ਉਤਪਤ ਕੀਤਾ ਅਤੇ ਫਕੀਰ ਹੁਣ ਪਛਤਾਤਾਪ ਦੇ ਘਰ ਆ ਕੇ ਰੋਇਆ ਅਤੇ ਧਰਤੀ 'ਤੇ ਸਿਰ ਰੱਖ ਕੇ ਬੋਲਿਆ, ਹੇ ਅੱਗੇ ਪਿੱਛੇ ਦੀ ਸੋਝੀ ਵਾਲੇ, ਕੀ ਮੈਂ ਹੁਣ ਡੁੱਬ ਗਿਆ ਹਾਂ, ਸਦਾ ਲਈ ਡੁੱਬ ਗਿਆ। ਸੋਹਣੇ ਦਾਤਾ, ਕੀ ਮੇਰੇ 10-20 ਵਰੇ ਵਿੱਚ ਕੀਤੇ ਦੋਸ਼ ਅਤੇ ਪਾਪ, ਜੋ ਭਾਵੇਂ ਕਿੰਨੇ ਵਧੀਕ ਹਨ, ਮੈਨੂੰ ਸਦਾ ਲਈ ਡੋਬ ਗਏ? ਕੀ ਗਿਣਤੀ ਵਾਲੇ ਕਰਮਾਂ ਦੇ ਬਦਲੇ ਮੈਂ ਇਉਂ ਡੁੱਬ ਗਿਆ ਹਾਂ ਕਿ ਜਿਵੇਂ ਬੇੜੀ ਤੋਂ ਇੱਕ ਪੈਰ ਤਿਲਕਣ ਨਾਲ ਆਦਮੀ ਸਦਾ ਲਈ ਡੁੱਬ ਕੇ ਮਰ ਜਾਂਦਾ ਹੈ ਅਤੇ ਫਿਰ ਭਾਵੇਂ ਦੇਹ ਤਰ ਆਵੇ ਪਰ ਜਾਨ ਨਹੀਂ ਮੁੜਦੀ? ਹਾਏ, ਜੇ ਮੈਂ ਜਾਣਦਾ ਤਾਂ ਕਦੇ ਐਸੇ ਕਰਮ ਨਾ ਕਰਦਾ। ਗੁਰੂ ਸਾਹਿਬ ਦਇਆ ਦੇ ਘਰ ਵਿੱਚ ਤਾਂ ਆਏ ਹੀ ਹੋਏ ਸਨ। ਹੋਰ ਦਰਵ ਕੇ ਆਪਣੇ ਉੱਚੇ ਦਰੋਂ ਮਿਹਰ ਦੇ ਰੰਗ ਵਿੱਚ ਬੋਲੇ, ਭਾਈ, ਜਿਸ ਰਾਹੇ ਤੂੰ ਤੁਰ ਰਿਹਾ ਹੈ ਉਸ ਦਾ ਫਲ ਤਾਂ ਇਹੋ ਜਿਹਾ ਹੀ ਹੈ। ਕਰਮ ਤੈਂ ਆਪ ਕੀਤੇ ਜਿਨ੍ਹਾਂ ਨੇ ਇਹ ਰੋਗ ਉਪਜਾਇਆ ਹੈ। ਫਿਰ ਜਿਸ ਰਾਹੇ ਤੂੰ ਹੁਣ ਤੁਰ ਰਿਹਾ ਹੈ ਉਹ ਤੇਰੀ ਆਪਣੀ ਚੋਣ ਦਾ ਹੈ। ਉਸਦਾ ਫਲ ਤੂੰ ਆਪ ਦੱਸ ਦਿੱਤਾ ਹੈ ਕਿ ਇੱਕ ਪੈਰ ਤਿਲਕਿਆ ਤਾਂ ਅਣਤਾਰੂ ਡੁੱਬ ਮੋਇਆ। ਪਰ ਸਮਝ ਲੈ ਕਿ ਇਹ ਤਾਂ ਹੈ ਤੇਰੀ ਚੋਣ ਅਤੇ ਤੇਰੀ ਕਰਨੀ ਕਰਤੂਤ। ਪਰ ਜਿਸ ਨੂੰ ਤੂੰ ਦੋਸ਼ ਦੇ ਰਿਹਾ ਹੈ ਆਪਣੀ ਗੱਲਬਾਤ ਵਿੱਚ, ਉਸਦੇ ਘਰ ਮਿਹਰ ਵਸਦੀ ਹੈ। ਘਰ ਮਿਹਰ ਵਸਦੀ ਹੈ, ਉਸਦੀ ਮਿਹਰ ਵਿੱਚ ਹੈ, ਉਸਦੇ ਘਰ ਮਿਹਰ ਵਸਦੀ ਹੈ। ਉਸਦੀ ਮਿਹਰ ਵਿੱਚ ਹੈ ਕਿ ਜੇ ਕੋਈ ਗਲਤੀਆਂ ਕਰਕੇ ਡੁੱਬ ਵੀ ਜਾਵੇ ਤਾਂ ਉਸਦੀ ਵੀ ਉਹ ਸਾਰ ਲੈਂਦਾ ਹੈ। ਉਹ ਸਦਾ ਥਿਰ ਹੈ, ਅਸੀਂ ਆਉਣ ਜਾਣ ਵਾਲੇ ਹਾਂ, ਭਾਵ ਅਸੀਂ ਮਿਤ ਵਿੱਚ ਹਾਂ ਅਤੇ ਕਾਲ ਵਿੱਚ ਹਾਂ, ਪਰ ਉਹ ਅਕਾਲ ਹੈ ਅਤੇ ਅਮਿਤ ਹੈ ਜੋ ਸਦਾ ਥਿਰ ਹੈ। ਉਸਦਾ ਸੁਭਾਵ ਹੈ ਕਿ ਉਹ ਦਾਤਾਰ ਹੈ, ਭਾਵ ਬਖਸ਼ਿੰਦ ਹੈ। ਨਿਰਾ ਪੁਨੀਆਂ ਦਾ ਦਾਤਾਰ ਨਹੀਂ, ਸਰਬ ਦਾ ਦਾਤਾਰ ਹੈ। ਸਰਬ ਦਾ ਦਾਤਾਰ ਹੋਣ ਕਰਕੇ ਪਤਿਤਾਂ ਦਾ ਵੀ ਦਾਤਾਰ ਹੈ। ਕੋੜੀ, ਹੇ ਅਗਮ ਨਿਗਮ ਦੇ ਮਿਹਰਮ, ਹੇ ਡੁੱਬਿਆਂ ਨੂੰ ਫਿਰ ਜੀ ਉੱਠਣ ਦੀ ਮੰਗਲਮੈ ਖਬਰ ਦੇਣ ਵਾਲੇ ਦਾਤਾ, ਹੇ ਮਰਿਆਂ ਨੂੰ ਜੀਵਨ ਬੁਸ਼ਾਰਤਾਂ ਦੇਣ ਵਾਲੇ ਦੇ ਹੇ ਮਰਿਆਂ ਨੂੰ ਜੀਵਨ ਬੁਸ਼ਾਰਤਾਂ ਦੇਣ ਵਾਲੇ ਅੱਲਾ ਦੇ ਸਵਾਰੇ, ਰਹਿਮ ਕਰ ਅਤੇ ਮੈਨੂੰ ਦੱਸ ਕਿ ਮੈਂ ਉਹ ਸਦਾ ਬਖਸ਼ਣ ਦਾਤਾ ਜੀ ਤੋਂ ਆਪਣੇ ਦਿਲ ਦਾਗਾਂ ਦੇ ਧੋਣ ਦਾ ਸਮਾਨ ਕਿਕੋ ਪਾਵਾਂ? ਇਹ ਸਰੀਰ ਤਾਂ ਗਿਆ ਭੰਗ ਦੇ ਪਾੜੇ, ਇਹ ਸਰੀਰ ਤਾਂ ਗਿਆ ਭੰਗ ਦੇ ਪਾੜੇ, ਉਹ ਦੱਸ ਕੇ ਜਿਸ ਨਾਲ ਦਿਲਾਂ ਦੇ ਦਾਗ ਧੋ ਲਵਾਂ ਅਤੇ ਅੱਗੇ ਤਾਂ ਕੰਚਨਵਨਾ ਹੋ ਕੇ ਜਾਵਾਂ। ਕਿਵੇਂ ਉੱਥੇ ਤਾਂ ਮੇਰੇ ਸਰੀਰ ਦਾ ਕੋੜ ਮੇਰੇ ਮਨ ਦੇ ਨਾਲ ਨਾ ਜਾਵੇ। ਰੋ ਰੋ ਕੇ, ਹੇ ਦਾਤਾ, ਮੇਰੇ ਹਾਲ 'ਤੇ ਤਰਸ ਕਰ ਕਿ ਮੈਂ ਹੁਣ ਬਾਕੀ ਦੇ ਦਿਨ ਇਸ ਮਨ ਧੋਣ ਵਾਲੇ ਕੰਮਾਂ 'ਤੇ ਲਾਵਾਂ। ਇਹ ਦਿਲ ਦੀ ਅਰਦਾਸ ਸੁਣ ਕੇ ਸ੍ਰੀ ਸਤਿਗੁਰੂ ਜੀ ਬੜੀ ਗੰਭੀਰ ਸੁਰ ਵਿੱਚ ਬੋਲੇ, ਭਾਈ, ਇਹ ਗੱਲ ਕਿਸੇ ਦੇ ਵੱਸ ਦੀ ਨਹੀਂ। ਸੁਣ ਹੇ ਫਕੀਰ, ਇਹ ਰਸਤਾ ਹੈ ਨਾਂ ਆਖਣਾ। ਇਸ ਰਾਹੇ ਤੁਰੇਗਾ ਤਾਂ ਕਿਸੇ ਸਲਾਮਤੀ ਦੇ ਟਿਕਾਣੇ ਪੁੱਜੇਗਾ। ਹੋਰ ਕੋਈ ਥਾਂ ਨਹੀਂ ਜਿੱਥੇ ਮਨ ਅਤੇ ਸਰੀਰ ਦੇ ਕੋੜੀ ਨੂੰ ਢੋਈ ਮਿਲੇ। ਹਾਂ, ਮਨ ਅਤੇ ਸਰੀਰ ਦੇ ਕੋੜੀ ਲਈ ਇਹੋ ਇੱਕੋ ਥਾਂ ਹੈ, ਇੱਕੋ ਥਾਂ ਹੈ ਨਾਂ ਆਖਣਾ। ਸਭਨਾਂ ਲਈ, ਨਰੋਇਆਂ ਲਈ, ਰੋਗੀਆਂ ਲਈ ਇਹੋ ਇੱਕੋ ਥਾਂ ਹੈ। ਆਖ ਜੋ ਤੇਰੇ ਅੰਦਰ ਲੱਗੇ ਦਾਗ ਧੋ ਹੋ ਜਾਣ। ਹਾਂ, ਮਿਹਰ ਹੋਵੇ ਤਾਂ ਇਹ ਨਾਮ ਜਪਣਾ ਪ੍ਰਾਪਤ ਹੋਵੇ। ਹਾਂ, ਉਸੇ ਦੀ ਮਿਹਰ ਆਉਂਦੀ ਹੈ ਤਾਂ ਨਾਮ ਪ੍ਰਾਪਤ ਆਉਂਦਾ ਹੈ, ਪਰ ਉਸ ਦੀ ਮਿਹਰ ਪ੍ਰਾਪਤੀ ਦਾ ਸਾਧਨ ਕੀ ਹੈ? ਉਸ ਦਾ ਨਾਮ ਜਪਣਾ। ਤੇ ਨਾਮ ਕੀ ਕੋ ਆਖੀਂਦਾ ਹੈ? ਉਸ ਦੀ ਮਿਹਰ ਨਾਲ। ਫਕੀਰ: ਸਾਈਂ ਵਾਲੇ, ਨਾਮ ਆਖਣਾ ਕੀ ਹੁੰਦਾ ਹੈ ਤੇ ਮਿਹਰ ਉੱਤੇ ਮੈਂ ਕਿਵੇਂ ਜ਼ੋਰ ਲਾਵਾਂ ਕਿ ਮੈਨੂੰ ਮਿਲੇ? ਦੱਸ ਕੇ ਮੈਂ ਡੁੱਬਾਂ ਕਿਸ ਨੂੰ ਲੱਗ ਕੇ ਤਰਾਂ, ਮੈਂ ਡੁੱਬਾ ਕਿਸ ਨੂੰ ਲੱਗ ਕੇ ਤਰਾਂ, ਜੋ ਕੋਈ ਠੌਰ ਥਿੱਤਾ ਮੇਰਾ ਵੀ ਲੱਗੇ, ਕਰ ਮਿਹਰ ਹੇ ਮੇਰਾ ਵਾਲਿਆ। ਗੁਰੂ ਜੀ, ਨਾਮ ਆਖਣਾ ਇਹ ਹੈ, ਸੁਣ, ਉਹ ਸੱਚੇ ਅਤੇ ਸਦਾ ਦਾਤਾਰ ਦਾ ਰੂਪ, ਰੇਖ, ਰੰਗ ਨਹੀਂ ਹੈ ਅਤੇ ਕੋਈ ਕਹਿ ਨਹੀਂ ਸਕਦਾ ਕਿ ਉਹ ਕਿਵੇਂ ਹੈ, ਪਰ ਉਹ ਹੈ, ਸਦਾ ਹੈ, ਸਦਾ ਥਿਰ ਹੈ, ਇਹ ਸੱਚ ਹੈ। ਉਹ ਅੰਤਰਯਾਮੀ ਹੈ, ਗਿਆਨ ਸਰੂਪ ਹੈ, ਉਸ ਤੋਂ ਕੁਝ ਓਲੇ ਨਹੀਂ। ਉਸ ਦਾ ਗੁਣ ਜਾਂ ਸੁਭਾਅ ਪਿਆਰ ਹੈ, ਉਹ ਸਾਰਾ ਆਪ ਪ੍ਰੇਮ ਹੈ। ਬਸ ਇਹ ਜਾਣ ਲੈ, ਇਹ ਵੀ ਨਾਲੇ ਸਮਝ ਲੈ, ਇਹ ਵੀ ਨਾਲੇ ਸਮਝ ਲੈ ਕਿ ਮਿਹਰ ਪਿਆਰ ਦਾ ਇੱਕ ਅੰਗ ਹੈ। ਹਾਂ, ਜਾਣ ਲੈ ਕਿ ਪਿਆਰ ਸਰੂਪ ਹੋਣਾ, ਪਿਆਰ ਕਰਨ ਅਤੇ ਕਰਾਉਣ ਵਾਲਾ ਹੋਣਾ ਸਦਾ ਆਨੰਦ ਸਰੂਪ ਹੋਣਾ ਹੈ। ਸੋ ਤੂੰ ਸਮਝ ਲੈ ਕਿ ਜੋ ਸਦਾ ਹੈ ਅਤੇ ਸਦਾ ਦਾਤਾਰ ਹੈ, ਉਹ ਮੇਰਾ ਹੈ ਅਤੇ ਮੈਂ ਉਸਨੂੰ ਕਿਉਂ ਵਿਸਾਰਾਂ, ਸਦਾ ਯਾਦ ਰੱਖਾਂ, ਸਦਾ ਇਹ ਭਾਵ ਅੰਦਰ ਭਰੀ ਰੱਖਾਂ ਕਿ ਉਹ ਹੈ, ਉਹ ਆਨੰਦ ਹੈ, ਉਹ ਦਾਤਾਰ ਹੈ, ਮੇਰਾ ਹੈ, ਮੇਰੇ 'ਤੇ ਦਾਤਾਰ ਹੈ, ਮੈਂ ਹੁਣ ਉਸ ਤੋਂ ਜੁਦਾ ਨਹੀਂ ਹੋਣਾ। ਜੁਦਾ ਨਾ ਹੋਣਾ ਜਾਂ ਮਿਲੇ ਰਹਿਣਾ ਕਿਵੇਂ ਹੈ? ਉਸਨੂੰ ਸਦਾ ਯਾਦ ਰੱਖ ਕੇ। ਪਰ ਸੱਜਣਾ, ਇਸ ਭਾਵ ਵਿੱਚ ਸਦਾ ਰਹਿਣਾ ਕਠਿਨ ਹੈ। ਇਸ ਕਰਕੇ ਜਿਵੇਂ ਸਾਡੇ ਚਲੇ ਜਾਣ ਬਾਅਦ ਤੂੰ ਸਾਡੇ ਪਿਆਰ ਨੂੰ ਸਾਡੇ ਨਾਮ ਨਾਲ ਜੋੜ ਕੇ ਯਾਦ ਰੱਖੇਗਾ, ਤਿਵੇਂ ਉਸ ਰੱਬ ਦੇ ਨਾਮ ਨਾਲ ਉਸਦੇ ਪਿਆਰ ਭਾਵ ਨੂੰ ਜੋੜ ਅੰਦਰ ਵਸਾਈਦਾ ਹੈ। ਇਸ ਨਾਮ ਅਰਾਧਣ ਨਾਲ ਉਹ ਅੰਦਰ ਪ੍ਰਗਟਦਾ ਹੈ। ਭੁੱਲ ਸਾਡਾ ਸੁਭਾਵ ਹੈ, ਕਰਮ ਸਾਡੇ ਸਰੀਰਕ ਸੁੱਖਾਂ ਵਾਸਤੇ ਹੀ ਸਾਥੋਂ ਅਕਸਰ ਆਉਂਦੇ ਹਨ। ਮਨ ਅਸੀਂ ਸਰੀਰ ਵਿੱਚ ਸਰੀਰ ਹੋ ਰਹੇ ਹਾਂ, ਤਾਂ ਤੇ ਦਾਤੇ ਦੀ ਯਾਦ ਜੋ ਅੰਦਰ ਮਨ ਵਿੱਚ ਟਿਕਾਵਣੀ ਹੋਵੇ ਤਾਂ ਸਰੀਰ ਤੋਂ ਸਾਧਨ ਆਰੰਭ ਕਰੀਦਾ ਹੈ, ਅਰਥਾਤ ਸਰੀਰ ਦੇ ਅੰਗ ਜੀਵ ਨਾਲ ਉਸਦਾ ਨਾਮ ਜਪੀਦਾ ਹੈ। ਨਾਮ ਜਪਦੇ ਰਹਿਣ ਨਾਲ ਖਿਆਲ ਨੂੰ ਉਸ ਪਾਸੇ ਵੱਲ ਝੁਕਾਓ ਅਤੇ ਪ੍ਰੇਰਨਾ ਆਉਂਦੀ ਰਹਿੰਦੀ ਹੈ ਅਤੇ ਇਹ ਝੁਕਾਓ ਉਸਦੀ ਯਾਦ ਹੋ ਕੇ ਅੰਦਰ ਵਸਦਾ ਜਾਂਦਾ ਹੈ, ਅੰਦਰ ਵਸਦਾ ਜਾਂਦਾ ਹੈ। ਸੋ ਨਾਮ ਦਾ ਆਖਣਾ ਕੀ ਹੋਇਆ? ਪਹਿਲਾ, ਉਸਦਾ ਨਾਮ ਰਸਨਾ 'ਤੇ ਬਿਠਾਉਣਾ। ਦੂਸਰਾ, ਉਸਦਾ ਖਿਆਲ ਮਨ ਵਿੱਚ ਵਸਾਉਣਾ। ਤੀਸਰਾ, ਉਸਦੀ ਹੋਂਦ ਅਤੇ ਪਿਆਰ ਨੂੰ ਯਾਦ ਵਿੱਚ, ਸਿਮ੍ਰਿਤੀ ਵਿੱਚ ਵਸਾਉਣਾ। ਇਉਂ ਕਾਲ ਕਰਦਿਆਂ ਜਦੋਂ ਪਵਿੱਤਰ ਦਾਤਾ ਸਦਾ ਦਿਨ ਰਾਤ ਅੰਦਰ ਵਸ ਜਾਂਦਾ ਹੈ, ਤਦ ਸਾਰੇ ਮਨ ਦੇ ਦਾਗ ਦੂਰ ਹੋ ਜਾਂਦੇ ਹਨ ਅਤੇ ਹੰਸ ਜੋ ਅੰਦਰ ਹੈ ਨਿਰਮਲ ਅਤੇ ਉੱਜਲ ਹੋ ਜਾਂਦਾ ਹੈ। ਗੁਰੂ ਜੀ ਇਹ ਕਹਿ ਕੇ ਚੁੱਪ ਹੋ ਗਏ। ਮਰਦਾਨਾ ਜੋ ਲਾਗੇ ਬੈਠਾ ਸੀ ਕਹਿਣ ਲੱਗਾ, ਹੇ ਫਕੀਰ, ਦਾਤਾ ਜੀ ਦੇ ਵਾਕਾਂ ਨੂੰ ਇੱਕ ਤੁੱਕ ਵਿੱਚ ਯਾਦ ਕਰਕੇ ਪੱਲੇ ਬੰਨ, ਸੁਣ, ਗੁਰਾ ਇੱਕ ਦੇਹ ਬੁਝਾਈ, ਸਭਨਾ ਜੀਆਂ ਕਾ ਇੱਕ ਦਾਤਾ, ਸੋ ਮੈਂ ਵਿਸਰ ਨਾ ਜਾਈ। ਇਹ ਸਾਰ ਆਈ ਆਪ ਜੀ ਦੇ ਸਾਰੇ ਕਹੇ ਵਾਕਾਂ ਦਾ ਤੇਰੇ ਚੇਤੇ ਰੱਖਣ ਲਈ। ਹਾਂ, ਯਾਦ ਰੱਖੀ ਕਿ ਮੈਨੂੰ ਗੁਰੂ ਨਾਨਕ ਮਿਲਿਆ ਸੀ ਅਤੇ ਉਹ ਇੱਕ ਦਾਤ ਬਖਸ਼ ਗਿਆ ਸੀ ਅਤੇ ਹੁਕਮ ਕਰ ਗਿਆ ਸੀ ਕਿ ਸਭਨਾ ਜੀਆਂ ਕਾ ਇੱਕ ਦਾਤਾ ਹੈ, ਉਹ ਮੈਨੂੰ ਨਾ ਵਿਸਰੇ, ਉਹ ਮੈਨੂੰ ਕਦੇ ਨਾ ਵਿਸਰੇ, ਮੈਨੂੰ ਸਦਾ ਯਾਦ ਰਹੇ। ਜਾਂ ਫਕੀਰ ਨੇ ਸੁਣਿਆ ਕਿ ਗੁਰੂ ਨਾਨਕ ਹੈ ਜੋ ਮੇਰੇ ਦੁਆਰੇ ਆਇਆ ਹੈ, ਤਾਂ ਏਡੇ ਸ਼ੁਕਰ ਅਤੇ ਪ੍ਰੇਮ ਦੇ ਘਰ ਵਿੱਚ ਆਇਆ ਕਿ ਵਾਹਿਗੁਰੂ ਨਾਨਕ, ਵਾਹਿਗੁਰੂ ਨਾਨਕ ਕਰਦਾ ਇੱਕ ਪ੍ਰੇਮ ਦੇ ਸਰੂਰ ਅਤੇ ਮਦੋਸ਼ੀ ਵਿੱਚ ਆ ਗਿਆ। ਉਸ ਦਾ ਅੰਦਰਲਾ ਪ੍ਰੇਮ ਨਾਲ ਉਛਲਿਆ ਅਤੇ ਵੈਰਾਗ ਨਾਲ ਧੋਤਾ ਮਨ ਵੈਰਾਗ ਨਾਲ ਧੋਤੇ ਮਨ ਵਿੱਚ ਹੁਣ ਇਹ ਗਿਆਨ ਹੋ ਗਿਆ ਕਿ ਜਗਤ ਗੁਰੂ ਨਾਨਕ ਮੇਰੇ 'ਤੇ ਤਰੁੱਠ ਰਿਹਾ ਹੈ ਅਤੇ ਪ੍ਰੇਮ ਅੰਦਰ ਆ ਤਸਿਆ ਹੈ ਕਿ ਮੇਰਾ ਹੈ ਕਿ ਇਹ ਮੇਰਾ ਹੈ ਗੁਰੂ ਨਾਨਕ, ਮੇਰਾ ਆਪਣਾ ਗੁਰੂ ਨਾਨਕ। ਇਸ ਵੇਲੇ ਨੈਣ ਚਾਹ ਕੇ ਅਤੇ ਪ੍ਰੇਮ ਨਾਲ ਭਰੇ ਨੈਣ ਖੋਲ੍ਹ ਕੇ ਉਸਨੇ ਗੁਰੂ ਨਾਨਕ ਦਾ ਦਰਸ਼ਨ ਕੀਤਾ ਅਤੇ ਗੁਰੂ ਨਾਨਕ ਨੇ ਆਪਣੀ ਮਿਹਰ ਦੀ ਨਜ਼ਰ ਪਾਈ, ਕੋੜੀ ਦਾ ਕਸ਼ਟ ਦੂਰ ਹੋਇਆ। ਹੁਣ ਵਿਚਾਰ ਕਰੋ ਕਿ ਕੋੜੀ ਨੂੰ ਗੁਰੂ ਦਾ ਦਰਸ਼ਨ ਹੋਇਆ, ਫਿਰ ਗੁਰੂ ਮਿਹਰਬਾਨ ਹੋਇਆ, ਉਸਨੂੰ ਉਸਦੇ ਕਰਮਾਂ ਅਤੇ ਕਰਮਾਂ ਦੇ ਫਲ ਦੀ ਸੋਝੀ ਦਿੱਤੀ, ਜਿਸ ਨਾਲ ਉਸਨੂੰ ਭੈ ਪਿਆ ਅਤੇ ਭੈ ਨਾਲ ਵੈਰਾਗ ਹੋ ਕੇ ਮਨ ਤੋਂ ਭੁੱਲ ਦੀ ਮੈਲ ਲੱਥੀ। ਫਿਰ ਗੁਰੂ ਜੀ ਨੇ ਵਾਹਿਗੁਰੂ ਦੀ ਹੋਂਦ ਅਤੇ ਉਸਦੀ ਬਖਸ਼ਿਸ਼ ਦੀ ਸੋਝੀ ਬਖਸ਼ੀ, ਫਿਰ ਨਾਮ ਦੀ ਮਹਿਮਾ ਅਤੇ ਗਿਆਨ ਦਾਨ ਦਿੱਤਾ ਅਤੇ ਦੱਸਿਆ ਕਿ ਸਾਈਂ ਸਦਾ ਸੁਖੀ ਹੈ, ਸਦਾ ਸੁਖੀ ਨਾਲ ਲੱਗੇ ਰਹਿਣਾ, ਸਦਾ ਸੁਖੀ ਕਰ ਦੇਵੇਗਾ। ਇਉਂ ਸਮਝਾ ਕੇ, ਸੋਝੀ ਦੇ ਕੇ ਫਿਰ ਨਾਮ ਦਿੱਤਾ। ਫਿਰ ਮਿਹਰਬਾਨ ਗੁਰੂ ਨੇ ਉਸਦਾ ਕੋਹੜ ਵੀ ਦੂਰ ਕੀਤਾ। ਕੋਹੜ ਤਾਂ ਰਾਜ਼ੀ ਕੀਤਾ, ਪਰ ਕੋਹੜ ਰਾਜ਼ੀ ਕਰਕੇ ਟੁਰ ਨਹੀਂ ਗਏ ਕਿ ਮੈਂ ਪਰਉਪਕਾਰ ਅਤੇ ਨੇਕੀ ਕਰ ਦਿੱਤੀ ਹੈ ਬਸ, ਸਗੋਂ ਉਸਦੀ ਅਗਿਆਨ ਦੀ ਨਿੰਦਰਾ ਖੋਲ੍ਹ ਦਿੱਤੀ, ਉਸਨੂੰ ਉਸਦੇ ਖੋਟੇ ਕਰਮਾਂ ਦੀ ਸਾਰ ਦੇ ਕੇ ਪਸ਼ਚਾਤਾਪ ਅਤੇ ਵੈਰਾਗ ਨਾਲ ਧੋ ਲਿਆ ਅਤੇ ਸੋਝੀ ਦੇ ਕੇ ਨਾਮਦਾਨ ਦਿੱਤਾ। ਫਿਰ ਮਿਹਰਬਾਨ ਗੁਰੂ ਨੇ ਉਸਦਾ ਕੋੜ ਵੀ ਦੂਰ ਕੀਤਾ। ਕੋੜ ਤਾਂ ਰਾਜ਼ੀ ਕੀਤਾ, ਪਰ ਕੋਹੜ ਰਾਜ਼ੀ ਕਰਕੇ ਟੁਰ ਨਹੀਂ ਗਏ ਕਿ ਮੈਂ ਪਰਉਪਕਾਰ ਨੇਕੀ ਕਰ ਦਿੱਤੀ ਹੈ ਬਸ, ਸਗੋਂ ਉਸਦੀ ਅਗਿਆਨ ਦੀ ਨਿੰਦਰਾ ਖੋਲ੍ਹ ਦਿੱਤੀ, ਉਸਨੂੰ ਉਸਦੇ ਖੋਟੇ ਕਰਮਾਂ ਦੀ ਸਾਰ ਦੇ ਕੇ ਪਸ਼ਚਾਤਾਪ ਅਤੇ ਵੈਰਾਗ ਨਾਲ ਧੋ ਲਿਆ ਅਤੇ ਸੋਝੀ ਦੇ ਕੇ ਨਾਮਦਾਨ ਦਿੱਤਾ। ਅਰੋਗ ਕਰਨ ਦੇ ਨਾਲ ਉਸਦੇ ਅੰਦਰਲੇ ਨੂੰ ਸ਼ੁਭ ਮਾਰਗ 'ਤੇ ਪਾ ਦਿੱਤਾ, ਉਸਨੂੰ ਉਸ ਰਾਹੇ ਪਾ ਦਿੱਤਾ ਕਿ ਜਿਸ ਤੋਂ ਉਸਨੂੰ ਦਿਸ ਪਿਆ ਹੈ ਕਿ ਗੁਰੂ ਜੀ ਨੇ ਉਸਨੂੰ ਰੂਹ ਦੀ ਕਲਿਆਣ ਬਖਸ਼ੀ ਹੈ। ਸਾਰਾ ਸ਼ਬਦ ਦੱਸਦਾ ਹੈ ਕਿ ਪਰਮਾਰਥ ਦੇ ਰਸਤੇ ਪਾ ਕੇ ਉਸਦੀ ਨੀਂਦ ਖੋਲ੍ਹ ਕੇ ਗੁਰੂ ਜੀ ਨੇ ਉਸਨੂੰ ਹੁਣ ਤੂੰ ਕੀ ਕਰਨਾ ਹੈ ਇਹ ਸਿਖਾਇਆ। ਰਾਹ ਪਾ ਕੇ, ਨੈਣ ਖੋਲ੍ਹ ਕੇ, ਕੰਮ ਦੱਸ ਕੇ ਅਤੇ ਸਿਖਾਲ ਕੇ ਕੋੜ ਵੀ ਰਾਜ਼ੀ ਕਰ ਦਿੱਤਾ। ਲਿਖਿਆ ਹੈ ਕਿ ਪਹਿਲੀ ਮਿਹਰਬਾਨੀ ਗੁਰੂ ਜੀ ਦੀ ਇਸ ਸ਼ਬਦ ਦਾ ਉਚਾਰ ਹੋਇਆ ਸੀ, ਅਰਥਾਤ ਇਹ ਉਪਦੇਸ਼ ਹੋਇਆ। ਫਿਰ ਲਿਖਿਆ ਹੈ, ਤਬ ਦਰਸ਼ਨ ਕਾ ਸਦਕਾ ਕੋਹੜ ਦੂਰ ਹੋਏ ਗਿਆ, ਦੇਹੀ ਅੱਛੀ ਹੋਈ, ਆਏ ਪੈਰੀ ਪਿਆ, ਨਾਮ ਤਾਰੀਖ ਹੋਆ, ਗੁਰੂ ਗੁਰੂ ਲੱਗਾ ਜਪਣ। ਸ੍ਰੀ ਗੁਰੂ ਨਾਨਕ ਪ੍ਰਕਾਸ਼ ਵਿੱਚ ਲਿਖਿਆ ਹੈ ਕਿ ਉਸਦੀ ਦੇਹ ਅਰੋਗ ਹੋ ਗਈ, ਮਨ ਦੇ ਸੋਗ ਵੀ ਨਾਲ ਹੀ ਬਿਨਸ ਗਏ, ਬੁੱਧੀ ਨਿਰਮਲ ਹੋ ਗਈ, ਮਨ ਦੀ ਮੈਲ ਕੱਟੀ ਗਈ। ਉੱਪਰ ਜੋ ਗੁਫ਼ਤਗੂ ਆਈ ਹੈ ਸੋ ਖੁੱਲ੍ਹਾ ਟੀਕਾ ਹੈ, ਉਸ ਸ਼ਬਦ ਦੀ ਜੋ ਇਸ ਪ੍ਰਥਾਏ ਗੁਰੂ ਜੀ ਦਾ ਉਚਾਰਿਆ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਵਿੱਚ ਹੈ, ਅਤੇ ਇਹ ਸਾਰੀ ਗੁਰਮਤ ਇਸੇ ਸ਼ਬਦ ਵਿੱਚ ਹੈ। ਸ੍ਰੀ ਗੁਰੂ ਜੀ ਲੋਕਾਂ ਨਾਲ ਗੱਲਾਂ ਤਾਂ ਗੱਲਬਾਤ ਵਾਂਗੂ ਹੀ ਕਰਦੇ ਸਨ, ਮਗਰੋਂ ਜੋ ਉਸ ਗੱਲਬਾਤ ਦਾ ਤੱਤ ਸਾਰ ਹੁੰਦਾ ਸੀ, ਸੋ ਸਭਨਾ ਦੇ ਉਧਾਰ ਦਾ ਕਾਰਨ ਬਣਨ ਲਈ ਸਰਬਕਾਲੀ ਸੱਚ ਦੀ ਸੂਰਤ ਵਿੱਚ ਸ਼ਬਦ ਵਿੱਚ ਰਚ ਦਿੰਦੇ ਸਨ। ਕਦੇ ਧੁਰੋਂ ਕੋਈ ਅਮਰੀ ਰਾਉ ਆਉਂਦੀ ਸੀ ਅਤੇ ਸ਼ਬਦ ਉਚਾਰਦੇ ਸੀ, ਕਦੇ ਕਿਸੇ ਪ੍ਰਥਾਏ ਤਤਕਾਲ ਸ੍ਰੀ ਗੁਰੂ ਜੀ ਸ਼ਬਦ ਉਚਾਰਦੇ ਸਨ ਅਤੇ ਮਰਦਾਨੇ ਨੂੰ ਗਾਉਣ ਦਾ ਹੁਕਮ ਆਉਂਦਾ ਸੀ। ਸੋ ਉਸ ਸ਼ਬਦ ਵਿੱਚ ਮਹਾਰਾਜ ਕਥਨ ਕਰਦੇ ਸਨ, ਉਹ ਉਸ ਵੇਲੇ ਦਾ ਉਪਦੇਸ਼ ਹੁੰਦਾ ਸੀ, ਪਰ ਉਹ ਸਰਬਕਾਲ ਸਰਬ ਦੇ ਭਲੇ ਦਾ ਹੁੰਦਾ ਸੀ। ਸੋ ਸ੍ਰੀ ਮੁਖ ਤੋਂ ਉਚਾਰੇ ਗਏ ਸ਼ਬਦ ਦਾ ਖੁੱਲ੍ਹਾ ਅਭਿਪ੍ਰਾਏ ਉੱਪਰਲੀ ਗੱਲਬਾਤ ਵਿੱਚ ਆ ਗਿਆ ਹੈ। ਹੁਣ ਸ਼ਬਦ ਅਤੇ ਸ਼ਬਦ ਦਾ ਸਾਰਾ ਪਾਠ ਤੁਕਵਾਰ ਇਹ ਹੈ। ਧਨਾਸਰੀ ਮਹੱਲਾ ਪਹਿਲਾ। ਜੀਉ ਤਪਤ ਹੈ ਬਾਰੋ ਬਾਰ, ਤਪ ਤਪ ਖਪੈ ਬਹੁਤ ਬੇਕਾਰ, ਜੈ ਤਨ ਬਾਣੀ ਵਿਸਰ ਜਾਏ, ਜਿਉਂ ਪੱਕਾ ਰੋਗੀ ਵਿਲਾਏ, ਬਹੁਤਾ ਬੋਲਣ ਝੱਖਣ ਹੋਏ, ਵਿਣ ਬੋਲੇ ਜਾਣੇ ਸਭ ਸੋਏ ਰਹਾਓ, ਜਿਨ ਕਨ ਕੀਤੇ ਅੱਖੀ ਨਾਕ, ਜਿਨ ਜਿਹਵਾ ਦਿੱਤੀ ਬੋਲੇ ਤਾਤ, ਜਿਨ ਮਨ ਰਾਖਿਆ ਅਗਨੀ ਪਾਏ, ਵਾਜੈ ਪਵਣ ਆਖੇ ਸਭ ਜਾਏ, ਜੇ ਤਾਂ ਮੋਹ ਪ੍ਰੀਤ ਸੁਆਦ, ਸਭਾ ਕਾਲਖ ਦਾਗਾ ਦਾਗ, ਦਾਗ ਦੋਸ਼ ਮੋਹ ਚਲਿਆ ਲਾਏ, ਦਰਗਹਿ ਬੈਸਣ ਨਾਹੀ ਜਾਏ, ਕਰਮ ਮਿਲੈ ਆਖਣ ਤੇਰਾ ਨਾਉ, ਜਿਤ ਲਗ ਤਰਣਾ ਹੋਰ ਨਹੀਂ ਥਾਉ, ਜੇ ਕੋ ਡੂਬੈ ਫਿਰ ਹੋਵੈ ਸਾਰ, ਨਾਨਕ ਸਾਚਾ ਸਰਬ ਦਾਤਾਰ। ਇਸ ਸ਼ਬਦ ਦਾ ਜੇ ਟੀਕਾ ਮਾਤਰ ਹੀ ਕਰੀਏ ਤਾਂ ਤੁਸੀਂ ਸਾਫ਼ ਸਮਝ ਲਵੋਗੇ ਕਿ ਇਸ ਵਿੱਚ ਪੱਕਾ ਰੋਗੀ ਅਤੇ ਉਸਦੇ ਵਿਰਲਾਪ, ਤਪਣ ਖਪਣ ਅਤੇ ਬਹੁਤਾ ਬੋਲਣ ਦਾ ਜ਼ਿਕਰ ਹੈ। ਪੱਕਾ ਰੋਗ ਕੋਹੜ ਦਾ ਨਾਮ ਹੈ। ਫਿਰ ਪਰਮੇਸ਼ੁਰ ਦੇ ਬਿਨ ਬੋਲੇ ਜਾਣਨ ਦੀ ਸ਼ਕਤੀ ਸ਼ਬਦ ਵਿੱਚ ਦੱਸੀ ਹੈ। ਜੀਵ ਨੂੰ ਆਪਣੇ ਰਚੇ ਜਾਣ ਅਤੇ ਦਾਤਾਂ ਦੇਣ ਵਾਲੇ ਦਾਤਾਰ ਵੱਲੋਂ ਭੁੱਲ ਪੈ ਜਾਣ ਦਾ ਇਸ ਵਿੱਚ ਜ਼ਿਕਰ ਹੈ, ਅਤੇ ਭੁੱਲ ਕੇ ਮੋਹ ਪ੍ਰੀਤਾਂ ਸਵਾਦਾਂ ਵਿੱਚ ਪੈ ਕੇ ਦੋਸ਼ ਕਮਾਉਣ ਅਤੇ ਉਹਨਾਂ ਦੇ ਦਾਗਾਂ ਦਾ ਅਤੇ ਦਾਗਾਂ ਦੇ ਫਲ ਦੀ ਵਿਆਖਿਆ ਹੈ। ਫਿਰ ਡੁੱਬਿਆਂ ਦੀ ਵੀ ਸਾਈਂ ਸਾਰ ਲੈਂਦਾ ਹੈ। ਫਿਰ ਡੁੱਬਿਆਂ ਦੀ ਵੀ ਸਾਈਂ ਸਾਰ ਲੈਂਦਾ ਹੈ ਅਤੇ ਉਹ ਦਾਤਾਰ ਮਿਹਰ ਕਰਦਾ ਹੈ। ਇਹ ਗੱਲ ਵੀ ਦੱਸੀ ਹੈ, ਉਹ ਮਿਹਰ ਨਾਮ ਦੀ ਬਖਸ਼ਿਸ਼ ਹੈ। ਨਾਮ ਦਾਗ ਧੋਂਦਾ ਹੈ, ਡੁੱਬੇ ਤਾਰਦਾ ਹੈ, ਇਹ ਸੱਚ ਵੀ ਦਰਸਾਇਆ ਹੈ। ਹੁਣ ਇਹ ਸ਼ਬਦ ਉਸ ਪਰ ਥਾਏ ਹੋਇਆ ਪੁਰਾਤਨ ਜਨਮ ਸਾਖੀ ਵਿੱਚ ਲਿਖਿਆ ਹੈ। ਇਸ ਵਿੱਚ ਗੱਲਬਾਤ ਵੀ ਹੈ ਅਤੇ ਤਤਸਾਰ ਵੀ ਹੈ, ਅਤੇ ਜੋ ਸਰਬਕਾਲੀ ਹਰੇਕ 'ਤੇ ਘਟਣ ਵਾਲਾ ਉਪਦੇਸ਼ ਹੈ, ਸੋ ਵੀ ਇਸ ਵਿੱਚ ਹੈ। ਧੰਨ ਗੁਰੂ ਨਾਨਕ ਹੈ ਜਿਨੇ ਜਗਤ ਇਸ ਸੋਹਣੇ ਤਰੀਕੇ ਨਾਲ ਤਾਰਿਆ ਕਿ ਜੇ ਕਿਸੇ ਦਾ ਦੁੱਖ ਦੂਰ ਕੀਤਾ ਤਾਂ ਉਸਦੇ ਮਨ ਨੂੰ ਪਲਟਾ ਦੇ ਕੇ ਜੋ ਮੁੜ ਪਾਪਾਂ ਵਿੱਚ ਨਾ ਜਾਵੇ ਅਤੇ ਪੁੰਨੀ ਹੋ ਜਾਵੇ। ਇਸ ਲਈ ਨਾਮ ਦੇ ਲੜ ਲਾ ਦਿੱਤਾ ਉਸਨੂੰ। ਜਗਤ ਦੁਖੀ ਹੈ, ਗੁਰੂ ਜੀ ਨੇ ਵੀ ਦੁਖੀ ਡਿੱਠਾ ਅਤੇ ਦਾਰੂ ਵੀ ਦੱਸਿਆ ਸੀ। ਨਾਨਕ ਦੁਖੀਆ ਸਭ ਸੰਸਾਰ, ਮੰਨੈ ਨਾਉ ਸੋਈ ਜਣ ਜਾਏ, ਔਰੀ ਕਰਮ ਨਾ ਲੇਖੇ ਲਾਏ। ਫਿਰ ਦੇਖੋ ਇਹ ਜੋ ਅਸੂਲ ਉੱਪਰ ਕਥੇ ਪ੍ਰਸੰਗ ਅਤੇ ਗੁਰਵਾਕ ਤੋਂ ਸਮਝੇ ਪੈਂਦਾ ਹੈ, ਉਹ ਅਸੂਲ ਪੰਜਵੇਂ ਜਾਮੇ ਸ੍ਰੀ ਗੁਰੂ ਜੀ ਨੇ ਸਾਡੀ ਮੰਦੀ ਬੁੱਧ ਲਈ ਹੋਰ ਸੌਖਾ ਕਰਕੇ ਸਾਫ਼ ਦੱਸਿਆ ਹੈ। ਕਮਨ ਕਮਨ ਨਹੀਂ ਪਤਰਿਆ ਤੁਮਰੀ ਪ੍ਰਤੀਤ, ਮਹਾ ਮੋਹਨੀ ਮੋਇਆ ਨਰਕ ਕੀ ਰੀਤ, ਮਨ ਖੁੱਟ ਅਰ ਤੇਰਾ ਨਹੀਂ ਵਿਸਾਸ, ਤੂੰ ਮਹਾਂ ਉਦਮਾਦਾ, ਹਰ ਕਾ ਪੈਖਰ ਤਉ ਛੁਟੈ, ਜੋ ਉਪਰ ਲਾਦਾ ਰਹਾਓ, ਜਪ ਤਪ ਸੰਜਮ ਤੁਮ ਖੰਡੇ, ਜਮ ਕੇ ਦੁਖ ਡਾਂਡ, ਸਿਮਰੈ ਨਾਹੀਂ ਜੋਨ ਦੁਖ ਨਿਰਲੱਜੇ ਭਾਂਡ, ਹਰ ਸੰਗ ਸਹਾਈ ਮਹਾਮੀਤ, ਤਿਸਿਓ ਤੇਰਾ ਭੇਦ, ਬੀਦਾ ਪੰਜ ਬਟਵਾਰਈ ਉਪਜਿਓ ਮਹਾਂਖੇਦ, ਨਾਨਕ ਤਿੰਨ ਸੰਤਨ ਸ਼ਰਣਾਗਤੀ, ਜਿਨ ਮਨ ਵਸਕੀਨਾ, ਤਨ ਤਨ ਸਰਬਸ ਆਪਣਾ, ਪ੍ਰਭ ਜਨ ਕੋ ਦੀਨਾ। ਇਸ ਵਿੱਚ ਕਿਸ ਤਰ੍ਹਾਂ ਸਾਫ਼ ਸਾਫ਼ ਪੇ ਦੱਸਦੇ ਹਨ ਕਿ ਹੇ ਮਨ, ਤੂੰ ਕਿਸ ਕਿਸ ਨੂੰ ਨਹੀਂ ਡੇ ਗਿਆ, ਜਪ ਤਪ ਸੰਜਮ ਦੀ ਤੂੰ ਪੇਸ਼ ਨਹੀਂ ਜਾਣ ਦਿੱਤੀ, ਪੰਜਾਂ ਠੱਗਾਂ ਦੇ ਵਸ ਪੈ ਕੇ ਤੂੰ ਕੀ ਦੁੱਖ ਨਹੀਂ ਦਿੱਤੇ। ਦਾਰੂ ਕੀ ਦੱਸਦੇ ਹਨ ਕਿ ਸਤਸੰਗ ਕਰੋ ਅਤੇ ਸਿਮਰਨ ਕਰੋ ਉਸਦੇ ਨਾਮ ਦਾ। ਰਹਾਓ ਵਿੱਚ ਫਿਰ ਸਾਫ਼ ਅਤੇ ਮਨ ਨਾਮ ਦਾ ਰਹਾਓ ਵਿੱਚ ਫਿਰ ਸਾਫ਼ ਅਤੇ ਮਨ ਨੂੰ ਤਿਰਕਾਰ ਦੇਣ ਵਾਲੀ ਬੋਲੀ ਵਿੱਚ ਅਸੂਲ ਦੱਸਦੇ ਹਨ। ਇਹ ਮਨ ਖੋਤੇ ਦੀ ਨਿਆਈ ਹੈ। ਰਹਾਓ ਵਿੱਚ ਫਿਰ ਸਾਫ਼ ਅਤੇ ਮਨ ਨੂੰ ਤਿਰਕਾਰ ਦੇਣ ਵਾਲੀ ਬੋਲੀ ਵਿੱਚ ਅਸੂਲ ਦੱਸਦੇ ਹਨ। ਇਹ ਮਨ ਖੋਤੇ ਦੀ ਨਿਆਈ ਹੈ, ਇਸ ਨੂੰ ਅਗਾੜੀ ਪਿਛਾੜੀ ਬੱਝੀ ਰਹੇ ਤਾਂ ਠੀਕ ਹੈ, ਜੇ ਖੋਲੋ ਤਾਂ ਸਵਾਹ ਵਿੱਚ ਲੇਟੇਗਾ ਅਤੇ ਆਪਣੇ ਸਿਰ ਵੀ ਪਾਊ ਅਤੇ ਲੋਕਾਂ ਦੇ ਵੀ। ਤਾਂ ਤਾਂ ਇਸ ਦੀ ਪਿਛਾੜੀ ਤਦ ਖੋਲੋ ਜਦ ਛੱਟ ਉੱਪਰ ਲੱਦ ਲਵੇ ਤਾਂ। ਸ਼ਬਦ ਦੀ ਵਿਵੇਚਨਾ ਤੋਂ ਸਮਝ ਆ ਜਾਂਦੀ ਹੈ ਕਿ ਇਸ ਮਨ ਨੂੰ ਵਾਹਿਗੁਰੂ ਦੇ ਨਾਮ ਨਾਲ ਪਰੋ ਲਾਓ ਤਾਂ ਇਸ ਨੂੰ ਵਿਆਪੇ ਦੁੱਖਾਂ ਤੋਂ ਕੋਈ ਖੁੱਲ੍ਹ ਦਿਓ। ਹਾਂਜੀ, ਇਸ ਮਨ ਨੂੰ ਵਾਹਿਗੁਰੂ ਦੇ ਨਾਮ ਨਾਲ ਪਰੋ ਲਾਓ ਤਾਂ ਇਸ ਨੂੰ ਵਿਆਪੇ ਦੁੱਖਾਂ ਤੋਂ ਕੋਈ ਖੁੱਲ੍ਹ ਦਿਓ। ਅਰਥਾਤ ਦੁੱਖਾਂ ਸੁੱਖਾਂ ਨਾਲ ਵਿਹੜੇ ਜੀਵਾਂ ਨੂੰ ਪਹਿਲਾਂ ਗੁਰਬਾਣੀ ਪਾਠ ਦੀ ਸੋਝੀ ਦੇ ਕੇ ਨਾਮ ਵਿੱਚ ਲਾਓ ਤਾਂ ਸਰੀਰਕ ਦੁੱਖਾਂ ਤੋਂ ਛੁਡਾਓ। ਮਤਲਬ ਇਹ ਕਿ ਸਭ ਤੋਂ ਵੱਡਾ ਉਪਕਾਰ ਦੁੱਖ ਨਿਵਰਤੀ ਦਾ ਉਹ ਹੈ ਜਿਸ ਨਾਲ ਦੁੱਖਾਂ ਦੀ ਜੜ੍ਹ ਕੱਟ ਜਾਵੇ। ਐਸਾ ਦਾਰੂ ਲੋੜ ਲਓ ਜਿਤ ਵੰਝੇ ਰੋਗਾਂ ਕਾਣ। ਜੀਵ ਸ਼੍ਰੇਣੀ ਦੇ ਸਾਧੂ ਉਤਨਾ ਕੁਛ ਤਾਂ ਨਹੀਂ ਕਰ ਸਕਦੇ ਜੋ ਅਵਤਾਰ ਗੁਰੂ ਕਰ ਸਕਦਾ ਹੈ, ਪਰ ਜੇ ਕਿਸੇ ਸੰਤ ਸਾਧੂ ਨੂੰ ਕਿਸੇ ਦੀ ਖੇਦ ਨਿਵਰਤੀ ਦਾ ਚਾਅ ਆਵੇ ਤਾਂ ਉਸ ਦੁਖੀਏ ਨੂੰ ਬਾਣੀ ਅਤੇ ਨਾਮ ਵਿੱਚ ਲਾਵੇ ਅਤੇ ਦੱਸੇ ਕਿ ਇਹ ਨਾਮ ਆਪਦਾ ਦੁੱਖ ਦੂਰ ਕਰੇਗਾ। ਮੇਰੀ ਸ਼ਕਤੀ ਨਾਲ ਜੇ ਤੂੰ ਬਿਮਾਰੀ ਤੋਂ ਵੱਲ ਹੋਣਾ ਹੈ ਤਾਂ ਫਿਰ ਦੁੱਖ ਵਿੱਚ ਫਸੇਗਾ, ਅਤੇ ਜੇ ਉਹ ਸ਼ਕਤੀ ਜੋ ਤੂੰ ਮੇਰੇ ਵਿੱਚ ਸਮਝਦਾ ਹੈ ਤੂੰ ਆਪ ਲੈ ਲਵੇਂ ਤਾਂ ਤੂੰ ਆਪ ਵੈਦੰਗੀ ਸਿੱਖ ਗਿਆ, ਤਾਂ ਤੇ ਤੂੰ ਬਾਣੀ ਅਤੇ ਨਾਮ ਵਿੱਚ ਲੱਗ। ਉਪਕਾਰ ਕਰੋ, ਸੇਵਾ ਕਰੋ। ਜਗਤ ਦੁਖੀ ਹੈ, ਪਰ ਜਿਸ ਦਾ ਭਲਾ ਕਰਨ ਨੂੰ ਚਿੱਤ ਕਰੇ ਉਸਨੂੰ ਰੱਬ ਦੇ ਰਸਤੇ ਲਾ ਦੇ। ਇਸ ਨਾਲ ਉਸਦਾ ਮਨ ਸੁਧਰੇਗਾ, ਵਿਚਾਰ ਵਧੇਗਾ, ਨਾਲ ਨਿਹੋਂ ਲੱਗੇਗਾ ਅਤੇ ਦੁੱਖ ਆਪੇ ਦੂਰ ਹੋਣਗੇ। ਜੋ ਕੁਛ ਸਰ ਬਣ ਆਵੇ ਭਲਾ ਕਰ ਦਿਓ, ਭਲਾ ਕਰੋ, ਪਰ ਸਾਈਂ ਦਾ ਹੁਕਮ ਜਾਣ ਕੇ, ਹਉਂ ਤਾਰ ਕੇ ਨਾ ਕਰੋ। ਹੁਕਮ ਵਿੱਚ ਕੀਤੇ ਕੰਮ ਹਉਂ ਨਹੀਂ ਪੈਣ ਦਿੰਦੇ ਅਤੇ ਉਹਨਾਂ ਦਾ ਫਲ ਵੀ ਮਾੜਾ ਨਹੀਂ ਲੱਗਦਾ। ਨਾਮ ਜਪਣਾ ਸਾਡਾ ਪਹਿਲਾ ਧਰਮ ਹੈ। ਆਪ ਜਪ ਕੇ ਹੋਰਨਾਂ ਨੂੰ ਜਪਾਉਣਾ ਇਹ ਗੁਰੂ ਦਾ ਹੁਕਮ ਹੈ। ਹੁਕਮ ਸਮਝ ਕੇ ਕਾਰ ਕਰਨੀ ਮੁਕਤ ਰੂਪ ਹੈ। ਭਲਾ ਕਰਨਾ ਸਿੱਖ ਦਾ ਸੁਭਾਅ ਹੈ, ਇਹ ਵੀ ਹੁਕਮ ਸਮਝ ਕੇ ਕਰਨਾ ਹੈ। ਜੋ ਦੁੱਖ ਸੁਖਾਉਣ ਇਹ ਵੀ ਹੁਕਮ ਸਮਝਣੇ ਹਨ। ਹਾਂਜੀ, ਨਾਮ ਜਪਣਾ ਸਾਡਾ ਪਹਿਲਾ ਧਰਮ ਹੈ। ਆਪ ਜਪ ਕੇ ਹੋਰਨਾਂ ਨੂੰ ਜਪਾਉਣਾ ਇਹ ਗੁਰੂ ਦਾ ਹੁਕਮ ਹੈ। ਹੁਕਮ ਸਮਝ ਕੇ ਕਾਰ ਕਰਨੀ ਮੁਕਤ ਰੂਪ ਹੈ। ਭਲਾ ਕਰਨਾ ਸਿੱਖ ਦਾ ਸੁਭਾਅ ਹੈ, ਇਹ ਵੀ ਹੁਕਮ ਸਮਝ ਕੇ ਕਰਨਾ ਹੈ। ਜੋ ਦੁੱਖ ਸੁੱਖ ਆਉਣ ਇਹ ਵੀ ਹੁਕਮ ਸਮਝਣੇ ਹਨ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।